ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਤੇਰਵਾ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੋਹਨ ਨੀਂਦ ਨਾ ਆਵੈ ਹਾਵੈ ਹਾਰ ਕੱਜਰ ਬਸਤਰ ਆਭਰਨ ਕੀਨੇ ਓਡੀਨੀ 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 ਕਬ ਘਰ ਆਵੈ ਰੀ ਮੋਹਨ ਨੀਂਦ ਨਾ ਆਵੈ ਹਾਵੈ ਹਾਰ ਕੱਜਰ ਬਸਤਰ ਆਭਰਨ ਕੀਨੇ
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਨ ਦਾ ਔਰ ਗੁਰਦੁਆਰਾ ਸਾਹਿਬ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਤ ਸੰਗਤ ਕਰਨ ਦਾ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸੋਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ ਜਿੱਥੇ ਸੋਢੀ ਸੁਲਤਾਨ ਸਤਿਗੁਰੂ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਅਵਤਾਰ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਅਸਥਾਨ 'ਤੇ ਮਨਾਏ ਜਾ ਰਹੇ ਹਨ। ਦੁਨੀਆ ਭਰ ਦੇ ਵਿੱਚੋਂ ਸਿੱਖ ਸੰਗਤਾਂ 26 ਅਕਤੂਬਰ ਨੂੰ ਸਤਿਗੁਰਾਂ ਦੇ ਅਵਤਾਰ ਗੁਰਪੁਰਬ 'ਤੇ ਹਾਜ਼ਰੀਆਂ ਭਰਨ ਵਾਸਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਦਰ 'ਤੇ ਆ ਕਰਕੇ ਜੁੜ ਰਹੀਆਂ ਹਨ। ਉੱਥੇ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚੋਂ ਵਰੋਸਾਏ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਮੁੱਖ ਹੈੱਡ ਗ੍ਰੰਥੀ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਔਰ ਉਹਨਾਂ ਦੇ ਅਸਥਾਨ 'ਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਧੰਨ ਮਾਤਾ ਗੰਗਾ ਜੀ ਦੁਆਰਾ 6ਵੇਂ ਪਾਤਸ਼ਾਹ ਜੀ ਦੇ ਅਵਤਾਰ ਲਈ ਅਰਦਾਸ ਕਰਾਉਣ ਵਾਸਤੇ ਬਾਬਾ ਜੀ ਦੇ ਚਰਨਾਂ ਵਿੱਚ ਜਾਣਾ ਔਰ ਬਾਬਾ ਜੀ ਨੇ ਅਰਦਾਸ ਕਰਨੀ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਵਾਸਤੇ ਵਰਦਾਨ ਪ੍ਰਾਪਤ ਕਰਨੇ ਉਹ ਜੋੜ ਮੇਲੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਹਨ, ਅੱਜ ਤੋਂ ਆਰੰਭ ਹੋ ਚੁੱਕੇ ਹਨ। ਸਤਿ ਸੰਗਤ ਜੀ, संखेप विच ही बेनती करनी है। धन गुरु अर्जन देव सच्चे पातशाह महाराज जी ने जदों चौथे गुरदेव धन श्री गुरु रामदास साहिब जी ने गुरता गद्दी का पावन पवित्र तख्त बख्शिश किया उदों तो पिरथीए वालों बड़ी ईरखा दवैश की गई। पिरथीए की घरवाली करमो ने एक दिन धन माता गंगा साहिब जी ने सत संगत जी गुरु के तोशे खाने दिया कीमती वस्तुआ कीमती वस्त्र क्योंकि बरखा रुत लंघ के गई आ दिन भी चौमासे दे चल रहे है। बरखा रुत लंघन तो बाद गुरु के महलां दे उत्ते छत दे उत्ते सुंदर वस्त्रां नूं तोशे खाने नूं धुप ते हवा लुआउण वास्ते सलाबा दूर करन वास्ते माता जी तोशे खाने दी सारी सांभ संभाल कर रहे सन। जदों ऐसा कीमती खजाना तोशे खाना कीमती वस्त्र धुप्पे पाए हुए करमो ने अपने मकान ते चढ़ के वेखे तां उस वक्त करमो ने ईरखा दवैश विच आ के क्यों कई मनुखां दा इह सुभा हुंदा मन चले बिरती दे हुंदे है कि ताने मेहने मारने ईरखा दवैश विच आ के किसी का प्रताप ना सहार सकना ये उन्हां लोकां दा सुभा ते रुचि बनी होया करदी है। करमो ने अपनी गोली नूं संबोधन करके माता गंगा जी नूं सुना के ताना मारिया कि जिन्ने मर्जी कीमती वस्त्र जिन्ना मर्जी तोशे खाना बनाई जान तैयार करी जान पर इन्हां दे केड़ा औलाद है ये औतरे संसार तो जाणगे ये तां इक ना इक दिन अपने घर विच अपने पुत्र मेहरवान दे पास ही सारा खजाना सारा तोशे खाना और गुरता गद्दी दी दात मेरे पुत्र नूं प्राप्त होनी है उसे पास ही सब कुछ आ जाना। ऐसा बोली ताना हिरदे वेदक शब्द माता गंगा जी ने जदों सुने शाम नूं धन गुरु अर्जन देव सच्चे पातशाह महाराज जी जदों गुरु के महलां विच आए सतगुरु सच्चे पातशाह जी दे पावन दर दी सेवा करदिआं माता जी ने बड़ी श्रद्धा नाल प्रशादा छकाया सेवा कीती। माता जी दे मस्तक दे उत्ते दिलगीरी वेख के धन गुरु अर्जन देव जी पुछण लगे किस कारण तुहाडे मन विच चिंता फिकर उदासी है। तां माता जी ने हथ जोड़ के बेनती कीती सच्चे पातशाह शरीक लोक पिरथीए दी घरवाली करमो ने बड़े ताने मेहने मारे है कि इन्हां दे घर विच औलाद नहीं होनी पुत्र नहीं होना ये सारा कुछ विरासत दे विच साढ़े घर विच ही आ जाना सानू मिल जाना। सच्चे पातशाह कृपा करो उस पुत्र दी साहिबजादे दी दात आप बख्शिश करो। धन गुरु अर्जन देव साहिब सच्चे पातशाह जी ने वचन किया जे साहिबजादे की इच्छा है तो धन गुरु नानक साहब महाराज जी तो वरों साए होए महापुरख बाबा बुढ़ा साहिब जी नूं जा के बेनती करो। माता जी दूसरे दिन बड़े ठाठ बाठ नाल बाबा बुढ़ा जी दे दर्शन करन गए बीड़ बाबा बुढ़ा साहिब। तां साध संगत जी बाबा जी उस समय खेतों विचों घा खोत रहे सन किड्डी वड्डी करनी दे मालक सन कि जिथे इन्ना वड्डा गुरु घर विच सन्मान सी बाबा जी दा उत्थे सेवा भी सेवक बन के निभाई भाव जिहड़ा स्थान अज बीड़ बाबा बुढ़ा साहिब है इस अस्थान ते बाबा जी मझां गावां रखदे और उन्हां नूं घा हत्थी खोत के पाउंदे और उस तों बाद जिन्ना दुध मक्खण लस्सी हुंदा सारा तैयार करके गुरु के लंगर दे विच भेजिया करदे सन श्री अमृतसर साहिब। एडी वड्डी महान सेवा महान घालना बाबा जी ने घाली। ਸਾਧ ਸੰਗਤ ਜੀ ਜਿੰਨਾ ਦੁੱਧ ਆਉਣਾ, ਦਹੀਂ ਆਉਣਾ, ਮੱਖਣ ਤਿਆਰ ਹੋਣਾ, ਸਾਰਾ ਸੇਵਾਦਾਰਾਂ ਦੇ ਦੁਆਰਾ ਬਾਬਾ ਜੀ ਨੇ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਰਾਮਦਾਸ ਜੀ ਦੇ ਲੰਗਰ ਦੇ ਵਿੱਚ ਸੇਵਾ ਭੇਜਿਆ ਕਰਨੀ। ਸੋ ਬਾਬਾ ਜੀ ਸੇਵਾ ਕਰ ਰਹੇ ਸਨ, ਸੇਵਾਦਾਰ ਨੂੰ ਪੁੱਛਿਆ ਕਿ ਕੱਚੇ ਰਾਹ ਹਨ, ਬੜੀ ਧੂੜ ਮਿੱਟੀ ਉੱਡੀ ਹੋਈ ਹੈ, ਕੀ ਕਾਰਨ ਹੈ? ਸੇਵਾਦਾਰ ਨੇ ਬੇਨਤੀ ਕੀਤੀ, ਬਾਬਾ ਜੀ ਗੁਰੂ ਕੇ ਮਹਿਲ ਤੁਹਾਡੇ ਦਰਸ਼ਨ ਕਰਨ ਆ ਰਹੇ ਹੈ। ਬਾਬਾ ਜੀ ਨੇ ਸੁਭਾਵਕ ਸੁੱਤੇ ਬਚਨ ਕੀਤਾ, ਕਿਉਂਕਿ ਆਉਣ ਵਾਲਾ ਭਵਿੱਖ ਵੀ ਬਾਬਾ ਜੀ ਨੂੰ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾ ਸਿੱਧਾਂ ਕੀ ਸੁੱਧ। ਸੋ ਦਿਵ ਦ੍ਰਿਸ਼ਟੀ ਨਾਲ ਵੇਖ ਕੇ ਕਹਿਣ ਲੱਗੇ, ਗੁਰੂ ਕਿਆਂ ਨੂੰ ਕੀ ਭਾਜੜ ਪੈ ਗਈ ਹੈ? ਇੰਨੇ ਬਚਨ ਹੋ ਰਹੇ ਸਨ, ਮਾਤਾ ਜੀ ਪਾਸ ਆਏ, ਨਮਸਕਾਰ ਕੀਤੀ। ਬਾਬਾ ਜੀ ਨੇ ਵੀ ਉੱਠ ਕੇ ਮਾਤਾ ਜੀ ਦਾ ਸਨਮਾਨ ਔਰ ਸਤਿਕਾਰ ਕੀਤਾ, ਨਮਸਕਾਰ ਕੀਤੀ। ਮਾਤਾ ਜੀ ਚੁੱਪ ਕਰ ਗਏ, ਮਾਤਾ ਜੀ ਦੇ ਕੰਨਾਂ ਵਿੱਚ ਉਹ ਬਚਨ ਪੈ ਚੁੱਕੇ ਸਨ ਜੋ ਬੋਲ ਬਾਬਾ ਜੀ ਨੇ ਕਹਿ ਦਿੱਤੇ ਸਨ। ਮਾਤਾ ਜੀ ਦਰਸ਼ਨ ਕਰਕੇ ਵਾਪਸ ਆਏ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਾਰੀ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਵਰਦਾਨ ਕੀ ਪ੍ਰਾਪਤ ਹੋਣੇ ਸਨ, ਬਚਨ ਹੀ ਉਹਨਾਂ ਨੇ ਐਸਾ ਕਰ ਦਿੱਤਾ, ਕੀ ਐਸਾ ਵੀ ਕੋਈ ਸਮਾਂ ਆਉਣ ਵਾਲਾ? ਕਹਿਣ ਲੱਗੇ, ਆਹੋ ਆਏਗਾ ਸਮਾਂ ਇੱਕ ਦਿਨ। ਤੁਸੀਂ ਗਏ ਕਿਵੇਂ ਸੀ? ਕਹਿਣ ਲੱਗੇ, ਸੇਵਕਾਂ ਨੂੰ ਦਾਸੀਆਂ ਨੂੰ ਨਾਲ ਲੈ ਕੇ ਰਸਤੇ ਸਵਾਰ ਹੋ ਕੇ ਗਏ ਸਾਂ। ਕਹਿਣ ਲੱਗੇ, ਜਦੋਂ ਦਾਤ ਲੈਣ ਵਾਸਤੇ ਜਾਣਾ ਹੋਵੇ ਉਦੋਂ ਸੇਵਕ ਭਾਵ, ਨਿਮਰਤਾ ਭਾਵ ਮਨ ਵਿੱਚ ਧਾਰ ਕੇ ਜਾਈਦਾ ਹੈ। ਸਤਿਗੁਰੂ ਜੀ ਆਗਿਆ ਕਰੋ। ਕਹਿਣ ਲੱਗੇ, ਆਪਣੇ ਹੱਥੀਂ ਦਾਣੇ ਧੋ ਕੇ ਸੁਕਾ ਕੇ, ਆਪਣੇ ਹੱਥੀਂ ਆਟਾ ਪੀਸ ਕੇ ਪ੍ਰਸ਼ਾਦਾ ਤਿਆਰ ਕਰਕੇ, ਨੰਗੇ ਚਰਨੀ ਨੰਗੇ ਕਦਮੀ ਬਾਬਾ ਜੀ ਦੇ ਪਾਸ ਸੇਵਾ ਕਰਨ ਵਾਸਤੇ ਉਹਨਾਂ ਨੂੰ ਬੇਨਤੀ ਕਰਨ ਲਈ ਜਾਣਾ ਕਰੋ। ਗੁਰ ਇਤਿਹਾਸ ਵਿੱਚ ਸਾਰਾ ਜ਼ਿਕਰ ਹੈ। ਸਾਧ ਸੰਗਤ ਜੀ, ਮਾਤਾ ਜੀ ਨੇ ਦੂਸਰੇ ਦਿਨ ਅੱਧੀ ਕਣਕ ਅਤੇ ਅੱਧੇ ਛੋਲੇ ਧੋ ਕੇ ਸੁਕਾ ਕੇ ਮਿੱਸਾ ਆਟਾ ਆਪਣੇ ਹੱਥੀਂ ਚੱਕੀ ਦੇ ਵਿੱਚ ਪੀਸ ਕੇ ਸਿਮਰਨ ਕਰਦਿਆਂ ਤਿਆਰ ਕੀਤਾ। ਮਿੱਸੇ ਪ੍ਰਸ਼ਾਦੇ ਤਿਆਰ ਕੀਤੇ, ਲੱਸੀ ਮੱਖਣ ਗੰਢਾ ਤਿਆਰ ਕੀਤਾ, ਪ੍ਰਸ਼ਾਦਾ ਢੱਕ ਕੇ ਚੰਗੀ ਤਰ੍ਹਾਂ ਨੰਗੇ ਚਰਨੀ ਆਪਣੇ ਸਿਰ 'ਤੇ ਮਾਤਾ ਜੀ ਰੱਖ ਕੇ ਕੇਵਲ ਇੱਕ ਦਾਸੀ ਨੂੰ, ਸੇਵਕ ਬੀਬੀ ਨੂੰ ਨਾਲ ਲੈ ਕੇ ਬੀੜ ਬਾਬਾ ਬੁੱਢਾ ਸਾਹਿਬ ਇਹਨਾਂ ਦਿਨਾਂ ਵਿੱਚ ਆਪ ਚੱਲ ਕੇ ਗਏ। ਜਦੋਂ ਬਾਬਾ ਜੀ ਨੇ ਵੇਖਿਆ ਮਾਤਾ ਜੀ ਆ ਰਹੇ ਆ, ਉੱਠ ਕੇ ਖੜ੍ਹੇ ਹੋ ਗਏ। ਬਾਬਾ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਮਹਿਲ ਜਾਣ ਕੇ ਨਮਸਕਾਰ ਕੀਤੀ, ਬਹੁਤ ਵੱਡਾ ਸਨਮਾਨ ਕੀਤਾ ਔਰ ਪ੍ਰਸ਼ਾਦਾ ਮਾਤਾ ਜੀ ਦੇ ਸੀਸ ਤੋਂ ਲਾਹ ਕੇ ਕਹਿਣ ਲੱਗੇ, ਮਾਤਾ, ਮਾਂ ਨੂੰ ਪਤਾ ਹੁੰਦਾ ਕਿ ਮੇਰੇ ਪੁੱਤਰ ਨੂੰ ਇਸ ਵਕਤ ਬਹੁਤ ਡਾਢੀ ਭੁੱਖ ਲੱਗੀ ਹੋਈ ਹੈ। ਮਾਂ ਜਿੰਨੀ ਗਿਆਤ ਬੱਚੇ ਦੀ ਸੇਵਾ ਸੰਭਾਲ ਦੀ ਕਿਸੇ ਹੋਰ ਨੂੰ ਨਹੀਂ ਹੋ ਸਕਦੀ। ਮਾਂ, ਮੈਨੂੰ ਅੱਜ ਭੁੱਖ ਬਹੁਤ ਲੱਗੀ ਹੋਈ ਸੀ। ਮਾਤਾ ਜੀ, ਤੁਸੀਂ ਮੇਰੇ ਲਈ ਪ੍ਰਸ਼ਾਦਾ ਤਿਆਰ ਕਰਕੇ ਲਿਆਏ ਹੋ, ਤੁਹਾਨੂੰ ਪਤਾ ਸੀ ਕਿ ਇਸ ਵਕਤ ਮੈਨੂੰ ਭੁੱਖ ਬਹੁਤ ਲੱਗੀ ਹੈ, ਪਰ ਲੰਗਰ ਵਿੱਚ ਅਜੇ ਪ੍ਰਸ਼ਾਦਾ ਨਹੀਂ ਇੱਥੇ ਤਿਆਰ ਹੋਇਆ। ਮੈਂ ਉਡੀਕਦਾ ਸਾਂ ਕਿ ਕਦੋਂ ਤੁਸੀਂ ਪ੍ਰਸ਼ਾਦਾ ਲੈ ਕੇ ਆਓਗੇ, ਮੈਂ ਛਕਾਂ। ਬਾਬਾ ਜੀ ਦੇ ਹੱਥ ਪਵਿੱਤਰ ਕਰਵਾਏ, ਮਾਤਾ ਜੀ ਨੇ ਦੋ ਪ੍ਰਸ਼ਾਦੇ, ਗੰਢਾ ਮੱਖਣ ਲੱਸੀ ਬਾਬਾ ਜੀ ਦੇ ਅੱਗੇ ਪਰੋਸਿਆ। ਉਸੇ ਵਕਤ ਹੱਥ ਜੋੜ ਕੇ ਅਰਦਾਸ ਕੀਤੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਕਿ ਮਾਤਾ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਨਿਰੰਕਾਰ ਦਾ ਸਰੂਪ ਹਨ, ਗੁਰੂ ਨਾਨਕ ਸਾਹਿਬ ਦੀ ਪੰਜਵੀਂ ਸਾਖਸ਼ਾਤ ਜੋਤ ਹੈ, ਉਹਨਾਂ ਦੇ ਦਰ ਤੋਂ ਤਾਂ ਲੱਖਾਂ ਦੀਆਂ ਝੋਲੀਆਂ ਭਰਦੀਆਂ, ਜਿਨ੍ਹਾਂ ਮਾਵਾਂ ਦੇ ਪੁੱਤ ਨਹੀਂ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਦਰ ਤੋਂ ਪੁੱਤਰਾਂ ਦੀ ਦਾਤ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਨੂੰ ਦੁਨੀਆਂ ਦਾ ਕੋਈ ਪਦਾਰਥ ਨਹੀਂ ਮਿਲਦਾ ਉਹਨਾਂ ਦੇ ਦਰ ਤੋਂ ਉਹ ਪਦਾਰਥ ਪ੍ਰਾਪਤ ਹੁੰਦੇ ਹੈ, ਉਹਨਾਂ ਦੇ ਦਰ ਵਿੱਚ ਕੋਈ ਕਮੀ ਘਾਟ ਨਹੀਂ। ਇਹ ਤਾਂ ਗੁਰੂ ਕੇ ਘਾਹੀ ਨੂੰ ਮਾਣ ਦੇਣ ਵਾਸਤੇ ਸਾਰਾ ਕੌਤਕ ਉਹਨਾਂ ਨੇ ਰਚਾਇਆ। ਸੇਵਕ ਦਾ ਸਨਮਾਨ, ਸੇਵਕ ਨੂੰ ਮਾਣ ਦੇਣਾ, ਇਹ ਗੁਰੂ ਘਰ ਦੀ ਵਡਿਆਈ ਹੈ। ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਬਾਬਾ ਜੀ ਕਹਿਣ ਲੱਗੇ ਮਾਤਾ ਜੀ ਗੁਰੂ ਨਾਨਕ ਸਾਹਿਬ ਨੇ ਸੇਵਕ ਨੂੰ ਮਾਣ ਦਿੱਤਾ, ਗੁਰੂ ਘਰ ਸੇਵਕਾਂ ਨੂੰ ਮਾਣ ਦਿੰਦਾ। ਗੁਰੂ ਸਾਹਿਬ ਜੋ ਚਾਹੁਣ ਇੱਕ ਪਲ ਵਿੱਚ ਕਰ ਸਕਦੇ ਹੈ, ਸੰਸਾਰ ਨੂੰ ਰਚ ਵੀ ਸਕਦੇ ਹੈ, ਸੰਸਾਰ ਨੂੰ ਲੈ ਵੀ ਕਰ ਸਕਦੇ ਹੈ, ਔਰ ਸੰਸਾਰ ਦੇ ਵਿੱਚ ਭਿਖਾਰੀਆਂ ਨੂੰ ਰਾਜ ਅਤੇ ਰਾਜਿਆਂ ਨੂੰ ਭਿਖਾਰੀ ਬਣਾ ਸਕਦੇ ਹੈ, ਜਿਨ੍ਹਾਂ ਦੀਆਂ ਝੋਲੀਆਂ ਖਾਲੀ ਉਹਨਾਂ ਦੀਆਂ ਭਰ ਸਕਦੇ ਹੈ। ਜਿਹੜੇ ਹੰਕਾਰੀ ਲੋਕ ਝੋਲੀਆਂ ਭਰ ਕੇ ਮਾਣ ਕਰਦੇ ਹੰਕਾਰ ਕਰਦੇ ਹੈ, ਉਹਨਾਂ ਨੂੰ ਸਮੱਤ ਦੇਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀਆਂ ਝੋਲੀਆਂ ਖਾਲੀ ਵੀ ਕਰ ਦਿੰਦੇ ਹੈ, ਹੰਕਾਰ ਮੇਟਦੇ ਆ, ਹਉਮੈ ਦਾ ਨਾਸ਼ ਕਰਦੇ ਹੈ। ਇਸ ਕਰਕੇ ਸਤਿਗੁਰੂ ਸਮਰੱਥ ਹੈ, ਪਰ ਨਿਮਾਣੇ ਗੁਰੂ ਕੇ ਕਾਹੀ ਨੂੰ ਮਾਣ ਦਿੱਤਾ, ਗੁਰੂ ਕੇ ਕਾਹੀ ਨੂੰ ਇਹ ਸਨਮਾਨ ਬਖਸ਼ਿਆ। ਅਰਦਾਸ ਕੀਤੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰੋ, ਆਪ ਹੀ ਆਪਣਾ ਛੇਵਾਂ ਸਰੂਪ ਮਾਤ ਲੋਕ 'ਤੇ ਭੇਜਣਾ ਕਰੋ। ਨਾਲ ਗੰਢਾ ਭੰਨਿਆ, ਕਹਿਣ ਲੱਗੇ ਜ਼ਾਲਮ ਜਰਵਾਣੇ ਜਦੋਂ ਗੁਰੂ ਘਰ 'ਤੇ ਚੜ੍ਹ ਕੇ ਆਇਆ ਕਰਨਗੇ, ਉਹਨਾਂ ਦੇ ਸਿਰ ਇਉਂ ਭੰਨ ਦਿਆ ਕਰਨਗੇ, ਇੰਨੇ ਮਹਾਂਬਲੀ ਯੋਧੇ ਹੋਣਗੇ ਕਿ ਜਿਵੇਂ ਮੈਂ ਗੰਢਾ ਭੰਨ ਕੇ ਗੰਢੇ ਨੂੰ ਚੰਗੀ ਤਰ੍ਹਾਂ ਫੇਹ ਦਿੱਤਾ, ਇਸ ਤਰ੍ਹਾਂ ਜ਼ਾਲਮਾਂ ਦੇ ਸਿਰ ਧਰਮ ਦੇ ਜੰਗਾਂ ਵਿੱਚ ਫੇਹਾ ਕਰਨਗੇ। ਅਸਮਾਨ ਵਿੱਚ ਕਾਲੀ ਘਟਾ ਆਈ ਔਰ ਉਸ ਵਕਤ ਬਿਜਲੀ ਲਿਸ਼ਕੀ, ਕਹਿਣ ਲੱਗੇ ਜ਼ੁਲਮ ਦੇ ਖਿਲਾਫ਼, ਜਰਬਾਣਿਆਂ ਦੇ ਖਿਲਾਫ਼ ਉਹਨਾਂ ਦੀ ਸ੍ਰੀ ਸਾਹਿਬ ਇਸ ਤਰ੍ਹਾਂ ਲਿਸ਼ਕਿਆ ਕਰੇਗੀ, ਔਰ ਤਿੰਨਾਂ ਲੋਕਾਂ ਦੇ ਵਿੱਚ ਉਹਨਾਂ ਦੀ ਤਲਵਾਰ, ਉਹਨਾਂ ਦੀ ਸ੍ਰੀ ਸਾਹਿਬ ਧਰਮ ਦੀ ਰੱਖਿਆ ਕਰਨ ਲਈ ਤਿੰਨਾਂ ਲੋਕਾਂ ਦੇ ਵਿੱਚ ਉਸ ਤਲਵਾਰ ਦਾ ਪ੍ਰਕਾਸ਼ ਫੈਲੇਗਾ। ਐਸੇ ਮਹਾਂਬਲੀ ਸੂਰਬੀਰ ਯੋਧੇ ਧਰਮ ਰੱਖਿਅਕ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਛੇਵੀਂ ਜੋਤ ਤੁਹਾਡੇ ਘਰ ਵਿੱਚ ਅਵਤਾਰ ਧਾਰਨਗੇ। ਸੋ ਸਤ ਸੰਗਤ ਜੀ, ਇਹ ਉਹ ਵਰਦਾਨ ਦੇ ਦਿਹਾੜੇ ਸੰਗਤਾਂ ਬੜੀ ਸ਼ਰਧਾ ਨਾਲ ਮਨਾਉਣ ਜਾ ਰਹੀਆਂ ਹਨ। ਬੀੜ ਬਾਬਾ ਬੁੱਢਾ ਸਾਹਿਬ ਉਹ ਜੋੜ ਮੇਲੇ ਆਰੰਭ ਹੋ ਚੁੱਕੇ ਹੈ। ਸੋ ਭਾਈ ਉਦੋਂ ਨਹੀਂ ਵਰ ਬਖਸ਼ੇ, ਗੁਰੂ ਕੇ ਸਿੱਖਾਂ ਦੀ ਇਹ ਕਮਾਈ ਹੈ, ਗੁਰੂ ਘਰ ਦੀ ਇਹ ਮਹਾਨ ਵਡਿਆਈ ਹੈ, ਗੁਰੂ ਕੀ ਬਾਣੀ ਦੀ ਸੇਵਾ ਦੀ ਸਿਮਰਨ ਦੀ, ਗੁਰੂ ਕੇ ਸਿੱਖਾਂ ਦੀ ਉੱਚੀ ਸੁੱਚੀ ਕਰਨੀ ਦੀ ਇਹ ਕਰਾਮਾਤ ਹੈ ਕਿ ਅੱਜ ਵੀ ਉਸ ਦਰ ਤੋਂ ਲੱਖਾਂ ਹੀ ਪ੍ਰਾਣੀ ਪੁੱਤਰਾਂ ਦੀਆਂ ਦਾਤਾਂ ਪ੍ਰਾਪਤ ਕਰਦੇ ਹੈ। ਲੋਕ ਸਾਧ ਸੰਗਤ ਜੀ ਲਾਲਾਂ ਵਾਲੇ ਪੀਰ ਕੋਲੇ ਜਾਇਆ ਕਰਦੇ ਸਨ, ਤੇ ਲੋਕ ਜਾ ਕਰਕੇ ਐਸੇ ਪੀਰਾਂ ਦੇ ਫਕੀਰਾਂ ਦੇ ਦਰਾਂ ਤੇ ਮੱਥੇ ਰਗੜਿਆ ਕਰਦੇ ਸਨ। ਪਰ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਗੁਰੂ ਘਰ ਦੇ ਵਿੱਚ ਐਸੇ ਮਹਾਨ ਗੁਰਸਿੱਖਾਂ ਦੀ ਵਡਿਆਈ ਪ੍ਰਗਟ ਕਰ ਦਿੱਤੀ, ਬਾਬਾ ਬੁੱਢਾ ਜੀ ਜੈਸੇ ਮਹਾਂਪੁਰਖਾਂ ਦੀ, ਭਾਈ ਸਾਲੋ ਵਰਗੇ ਗੁਰਸਿੱਖਾਂ ਦੀ, ਕਿ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਬਰਕਤ ਦੇ ਨਾਲ ਜਿਹੜਾ ਵੀ ਉਹਨਾਂ ਦੇ ਦਰ 'ਤੇ ਉਦੋਂ ਨਹੀਂ ਅੱਜ ਵੀ ਚੱਲ ਕੇ ਆਉਂਦਾ, ਉਹਨਾਂ ਨੂੰ ਵੀ ਪੁੱਤਰਾਂ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ। ਸੋ ਐਸੇ ਗੁਰਸਿੱਖਾਂ ਦੀ ਯਾਦ ਬੜੀ ਸ਼ਰਧਾ ਨਾਲ ਤਾਜ਼ਾ ਹੋ ਰਹੀ ਹੈ। ਆਓ, ਗੁਰਸੰਗਤ ਜੀ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਧੰਨ ਗੁਰੂ ਰਾਮਦਾਸ ਸਾਹਿਬ ਜੀ, ਨਾਨਕ ਨਾਮ ਨਿਰੰਜਨ ਜਾਨੋ, ਕਿੰਨੀ ਭਗਤ ਪ੍ਰੇਮ ਲਿਵਲਾਈ, ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਹੀ ਕਛ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕਹੋ, ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਐਸੇ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਗੁਰਪੁਰਬ 'ਤੇ ਤੁਸੀਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਦਿਹਾੜਿਆਂ ਨੂੰ ਸਮਰਪਿਤ ਇਹਨਾਂ ਸਮਾਗਮਾਂ ਦੇ ਵਿੱਚ ਸੰਗਤਾਂ ਜੁੜ ਰਹੀਆਂ ਹਨ। ਜਿੱਧਰ ਨੂੰ ਵੀ ਨਿਗਾਹ ਜਾਂਦੀ ਹੈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਉਮੜ ਕੇ ਆ ਰਹੀ ਹੈ। ਜਿਵੇਂ ਅਸਮਾਨ ਵਿੱਚ ਘਟਾ ਚੜ੍ਹ ਚੜ੍ਹ ਆਉਂਦੀਆਂ ਹਨ, ਇਸ ਤਰ੍ਹਾਂ ਗੁਰੂ ਕੇ ਦਰ 'ਤੇ ਸੰਗਤਾਂ ਬੜੀ ਸ਼ਰਧਾ ਦੇ ਨਾਲ ਦਰਸ਼ਨ ਕਰਨ ਵਾਸਤੇ ਆ ਰਹੀਆਂ ਹਨ। ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਅੱਜ ਦੇ ਸ਼੍ਰੀ ਮੁਖਵਾਕ ਦੀ ਕਥਾ ਆਪ ਸੰਗਤਾਂ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਪੰਜਵਾ।
ਬਿਲਾਵਲ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਘਰ ਤੇਰਵਾ ਪੜਤਾਲ।
ਤੇਰਵੇਂ ਘਰ ਦੇ ਵਿੱਚ ਗਾਇਨ ਕਰਨ ਦੀ ਆਗਿਆ ਹੈ ਔਰ ਪੜਤਾਲ। ਪੜਤਾਲਾਂ ਗੁਰੂ ਘਰ ਦੇ ਵਿੱਚ ਕੀਰਤਨ ਵਿੱਚ ਗਾਈਆਂ ਜਾਂਦੀਆਂ ਹਨ। ਔਰ ਪੱਟ ਵਿੱਚ ਤਾਲ ਜਦੋਂ ਪੈਣ ਉਸ ਨੂੰ ਪੜਤਾਲ ਕਿਹਾ ਜਾਂਦਾ ਹੈ। ਔਰ ਇਹਦੇ ਵਿੱਚ ਇਹ ਸ਼ਬਦ ਵਿੱਚ ਪੜਤਾਲ ਖੋਜ ਹੈ ਵਾਹਿਗੁਰੂ ਦੀ ਪ੍ਰਾਪਤੀ ਦੀ। ਐਸੀ ਮਹਾਨ ਕਿਰਪਾ ਸਤਿਗੁਰੂ ਮਹਾਰਾਜ ਜੀ ਸਾਡੇ ਉੱਤੇ ਕਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦਵੈਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਜੋ ਵਾਹਿਗੁਰੂ ਹੈ ਉਹ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਮੋਹਨ ਨੀਂਦ ਨਾ ਆਵੇ ਹਾਵੇ।
ਸਾਧ ਸੰਗਤ ਜੀ ਬਿਰਹਣੀ ਇਸਤਰੀ ਦੁਆਰਾ, ਬਿਰਹਣੀ ਇਸਤਰੀ ਦਾ ਅਲੰਕਾਰ ਇੱਥੇ ਸਤਿਗੁਰੂ ਜੀ ਵਰਤ ਰਹੇ ਹੈ। ਸਾਨੂੰ ਐਸਾ ਪਵਿੱਤਰ ਇਹ ਵੈਰਾਗਮਈ ਉਪਦੇਸ਼ ਹੈ ਸਤਿਗੁਰੂ ਜੀ ਦਾ, ਜਾਂ ਉਹ ਕਹਿ ਲਓ ਵਿਛੋੜੇ ਵਾਲਿਆਂ ਦੀ ਅਵਸਥਾ ਦਾ ਇਸ ਉਪਦੇਸ਼ ਵਿੱਚ ਸ਼੍ਰੀ ਮੁਖਵਾਕ ਦੇ ਵਿੱਚ ਸਤਿਗੁਰੂ ਜੀ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਮੋਹਨ ਨੀਂਦ ਨਾ ਆਵੇ ਹਾਵੇ। ਮੋਹਨ ਪਿਆਰੇ ਪਤੀ ਤੋਂ ਬਿਨਾਂ ਪਤੀਵਰਤਾ ਨੂੰ ਨੀਂਦ ਨਹੀਂ ਆਉਂਦੀ, ਔਰ ਹਾਵੇ ਹੌਕਿਆਂ ਦੇ ਵਿੱਚ ਦਿਨ ਔਰ ਰਾਤ ਉਹਦਾ ਗੁਜ਼ਰਦਾ ਹੈ, ਬਤੀਤ ਹੁੰਦਾ ਹੈ।
ਹਾਰ ਕੱਜਰ ਬਸਤਰ ਆਭਰਨ ਕੀਨੇ।
ਸ਼ਿੰਗਾਰ ਵੀ ਕੈਸੇ ਲਾਏ ਹੈ, ਗਲ ਵਿੱਚ ਹਾਰ ਵੀ ਕੀਮਤੀ ਪਾਏ ਹੈ, ਨੇਤਰਾਂ ਵਿੱਚ ਕੱਜਲ ਸੁਰਮਾ ਵੀ ਪਾਇਆ ਹੋਇਆ, ਕੀਮਤੀ ਬਸਤਰ ਵੀ ਧਾਰਨ ਕੀਤੇ ਹੋਏ ਆ ਪਤੀ ਨੂੰ ਪ੍ਰਸੰਨ ਕਰਨ ਵਾਸਤੇ। ਸ਼ਿੰਗਾਰ ਲਾਇਆ ਭਰਨ ਗਹਿਣੇ ਵੀ ਪਾਏ ਹੋਏ ਹਨ।
ਉਡੀਨੀ ਉਡੀਨੀ ਉਡੀਨੀ।
ਉਹ ਕਹਿੰਦੀ ਹੈ ਮੈਂ ਉਡੀਨੀ ਉਡੀਕਦੀ ਹਾਂ ਉਡੀਕਦੀ ਹਾਂ। ਪਿਆਰੇ ਮੋਹਣ ਦਾ ਅਰਥ ਹੈ ਪਿਆਰਾ, ਪਿਆਰੇ ਪਤੀ ਦੇ ਮਲਾਪ ਨੂੰ ਉਡੀਕਦੀ ਹਾਂ।
ਕਬ ਘਰ ਆਵਰੀ।
ਇਹ ਮੇਰੀਆਂ ਸਖੀਆਂ ਸਾਥੀ ਸਖੀਓ, ਮੈਂ ਇਸ ਉਡੀਕ ਵਿੱਚ ਹਾਂ ਕਿ ਕਦੋਂ ਮੇਰਾ ਪਤੀ ਮੇਰੇ ਘਰ ਵਿੱਚ ਆ ਕੇ ਮੈਨੂੰ ਮਿਲੇਗਾ, ਭਾਵ ਪ੍ਰਾਪਤ ਹੋਵੇਗਾ। ਇਸੇ ਤਰ੍ਹਾਂ ਸਾਧ ਸੰਗਤ ਜੀ ਜਗਿਆਸੂ ਰੂਪ ਸਖੀ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰਦੀ ਹੈ।
ਮੋਹਨ ਨੀਂਦ ਨਾ ਆਵੇ ਹਾਵੇ।
ਸਾਧ ਸੰਗਤ ਜੀ ਮੋਹਨ ਦਾ ਅਰਥ ਹੈ ਜਿਹੜਾ ਮੋਹਨ, ਮੋਹ ਨੂੰ ਮੇਟਣ ਵਾਲਾ ਨਾਸ਼ ਕਰਨ ਵਾਲਾ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਔਰ ਮੋਹਨ ਸਾਰੇ ਜਿਹਦੇ ਉੱਤੇ ਮੋਹਤ ਹੋ ਰਹੇ ਹੈ, ਸਾਰਿਆਂ ਨੂੰ ਮੋਹ ਲੈਣ ਵਾਲਾ, ਖਿੱਚ ਲੈਣ ਵਾਲਾ ਐਸਾ ਸੁੰਦਰ ਜੋ ਪਿਆਰਾ ਵਾਹਿਗੁਰੂ ਪਰਮੇਸ਼ਰ ਹੈ, ਉਸ ਵਾਹਿਗੁਰੂ ਦੀ ਪ੍ਰਾਪਤੀ, ਉਸ ਵਾਹਿਗੁਰੂ ਦੇ ਵਿਛੋੜੇ ਦੇ ਵਿੱਚ ਨੀਂਦ ਨਾ ਆਵੇ। ਇਕਾਗਰਤਾ ਰੂਪ ਜਗਿਆਸੂ ਰੂਪ ਸਖੀ ਨੂੰ ਨੀਂਦ ਨਹੀਂ ਆ ਰਹੀ, ਮਨ ਇਕਾਗਰ ਨਹੀਂ ਹੋ ਰਿਹਾ, ਮਨ ਜੁੜ ਨਹੀਂ ਰਿਹਾ, ਮਨ ਟਿਕ ਨਹੀਂ ਰਿਹਾ, ਜਾਂ ਸ਼ਾਂਤੀ ਰੂਪ ਨੀਂਦ ਨਹੀਂ ਆ ਰਹੀ। ਇਸੇ ਤਰ੍ਹਾਂ ਸਮਾਧੀ ਰੂਪ ਨੀਂਦ ਨਹੀਂ ਆ ਰਹੀ, ਐਸਾ ਵਿਛੋੜੇ ਦਾ ਦੁੱਖ ਹੈ। ਵਿਛੋੜੇ ਬਾਬਤ ਬੜਾ ਸੁੰਦਰ ਵਿਦਵਾਨਾਂ ਨੇ ਜ਼ਿਕਰ ਕੀਤਾ, ਆਹ ਸਰਦੋ ਰੰਗ ਜਰਦੋ ਚਸ਼ਮ ਤਰ, ਕੰਮ ਗੁਪਤ ਨੂੰ ਕੰਮ ਖੁਰਦ ਨੂੰ ਖੁਆਬਿਸ਼ ਹਰਾਮ, ਇੰਤਜਾਰੀ ਬੇਕਰਾਰੀ ਦਸਤ ਸਰ। ਉਹ ਕਹਿੰਦੇ ਵਿਛੋੜੇ ਵਾਲਿਆਂ ਦੀਆਂ ਇਹ ਨਿਸ਼ਾਨੀਆਂ ਨੌ ਮੰਨੀਆਂ, ਆਹ ਸਰਦੋ ਰੰਗ ਜਰਦੋ ਠੰਡੇ ਹੋਕੇ ਲੈਂਦੇ ਹੈ ਵਿਛੋੜੇ ਵਿੱਚ ਚਿਹਰੇ ਦੀਆਂ ਸਰੀਰ ਦੀਆਂ ਲਾਲੀਆਂ ਉੱਡ ਗਈਆਂ ਪੀਲਾ ਰੰਗ ਪੈ ਗਿਆ ਨੇਤਰ ਹਮੇਸ਼ਾ ਵਿਰਾਗ ਦੇ ਵਿੱਚ ਤਰਬ ਤਰ ਰਹਿੰਦੇ ਹੈ ਵਿਛੋੜਾ ਪੁੱਛੋ ਧੰਨ ਗੁਰੂ ਅਰਜਨ ਦੇਵ ਜੀ ਨੂੰ ਪਰਮੇਸ਼ਰ ਦੇ ਵਿਛੋੜੇ ਦਾ ਕਿੰਨਾ ਹਿਰਦੇ ਵਿੱਚ ਡਾਢਾ ਦੁੱਖ ਹੈ ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀ ਐਸੀ ਵੈਰਾਗਮਈ ਅਵਸਥਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੱਠੇ ਪੈਰ ਵੈਰਾਗ ਦੇ ਵਿੱਚ ਮੇਰੇ ਸਤਿਗੁਰੂ ਜੀ ਨੇ ਭਿੱਜੇ ਰਹਿਣਾ ਸੋ ਇਉਂ ਆਹ ਸਰਦੋ ਰੰਗ ਜਰਦੋ ਚਸ਼ਮ ਤਰ ਕੰਮ ਗੁਪਤ ਨੂੰ ਬੋਲਣਾ ਵੀ ਕੰਮ ਹੋ ਗਿਆ ਕੰਮ ਖੁਰਦ ਨੂੰ ਖਾਣਾ ਵੀ ਬਹੁਤ ਘੱਟ ਗਿਆ ਨਾ ਮਾਤਰ ਖੁਆਬਸ਼ ਹਰਾਮ ਸੌਣਾ ਤਾਂ ਹਰਾਮ ਹੀ ਆ ਉਹਨਾਂ ਲਈ ਕੰਡ ਨਹੀਂ ਉਹਨਾਂ ਦੀ ਧਰਤੀ ਦੇ ਉੱਤੇ ਜਾਂ ਸੇਜਾ ਉੱਤੇ ਲੱਗਦੀ ਇੰਤਜ਼ਾਰੀ ਵਾਹਿਗੁਰੂ ਦੇ ਇੰਤਜ਼ਾਰ ਵਿੱਚ ਔਰ ਕਈ ਵਾਰੀ ਉਦਾਸੀ ਬੇਕਰਾਰੀ ਮਨ ਵਿੱਚ ਬੇਭਰੋਸਗੀ ਹੁੰਦੀ ਹੈ ਕਿ ਇਸ ਜੀਵਨ ਵਿੱਚ ਮਿਲੇਗਾ ਵੀ ਕਿ ਨਹੀਂ ਮਿਲੇਗਾ ਮੇਰਾ ਪਿਆਰਾ ਵਾਹਿਗੁਰੂ ਪਰਮੇਸ਼ਰ ਤਪ ਤਪ ਲੋਹੇ ਲੋਹੇ ਹਾਥ ਮਰੋਰੋਂ ਬਾਬਲ ਹੋਈ ਸੋ ਸੌ ਲੋਰੋਂ ਤੈ ਸਹਿ ਮਨ ਮੈਂ ਕੀਆ ਰੋਸ ਮੁਝ ਅਵਗਨ ਸਹਿ ਨਾਹੀਂ ਦੋਸ ਧੰਨ ਬਾਬਾ ਫਰੀਦ ਸਾਹਿਬ ਜੀ ਐਸੀ ਵੈਰਾਗ ਦੀ ਅਵਸਥਾ ਵਿਛੋੜਾ ਸੁਣੇ ਦੁੱਖ ਬਿਣ ਡਿੱਠੇ ਮਰਿਓਦ ਬਾਜ ਪਿਆਰੇ ਆਪਣੇ ਬਿਰ ਹੀ ਨਾ ਤੀਰੋਦ ਵਿਛੋੜੇ ਵਾਲਿਆਂ ਨੂੰ ਧੀਰਜ ਨਹੀਂ ਵਾਹਿਗੁਰੂ ਦਾ ਵਿਛੋੜਾ ਜਿਨ੍ਹਾਂ ਦੇ ਅੰਦਰ ਸਤਿਗੁਰਾਂ ਦਾ ਵਿਛੋੜਾ ਜਿਨ੍ਹਾਂ ਦੇ ਅੰਦਰ ਪੈਦਾ ਹੋ ਗਿਆ ਸਾਧ ਸੰਗਤ ਜੀ ਮਾਤਾ ਭਾਗ ਭਰੀ ਸ੍ਰੀਨਗਰ ਕਸ਼ਮੀਰ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਡੀਕਦੇ ਹੈ ਬਸਤਰ ਵੀ ਹੱਥੀਂ ਸੂਤ ਕੱਤ ਕੇ ਤਿਆਰ ਕੀਤਾ ਇੱਕ ਇੱਕ ਧਾਗਾ ਜਦੋਂ ਬਸਤਰ ਬੁਣਦੇ ਹੈ ਉਦੋਂ ਨੇਤਰਾਂ ਵਿੱਚੋਂ ਵਿਰਾਗ ਦੇ ਟੇਪੇ ਧਰਤੀ 'ਤੇ ਡਿੱਗਦੇ ਹੈ ਛੇਵੇਂ ਪਾਤਸ਼ਾਹ ਜੀ ਦੀ ਯਾਦ ਵਿੱਚ ਮਾਤਾ ਜੱਸੀ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਵਰੋਸਾਏ ਆਗਰੇ ਦੀ ਧਰਤੀ 'ਤੇ ਨੌਵੇਂ ਪਾਤਸ਼ਾਹ ਜੀ ਦੇ ਲਈ ਬਸਤਰ ਤਿਆਰ ਕੀਤੇ ਹੈ ਇਹ ਸੱਚੇ ਪਾਤਸ਼ਾਹ ਲੰਮੀ ਉਮਰ ਹੋ ਗਈ ਪਤਾ ਨਹੀਂ ਸਰੀਰ ਕਦੋਂ ਚਲਿਆ ਜਾਏ ਮਾਈ ਥਾਨ ਸਾਹਿਬ ਗੁਰਦੁਆਰਾ ਆਗਰੇ ਵਿੱਚ ਉਸ ਮਾਤਾ ਮਹਾਂਪੁਰਖ ਦੀ ਯਾਦ ਵਿੱਚ ਇੱਕ ਇੱਕ ਧਾਗਾ ਬਸਤਰਾਂ ਦੇ ਵਿੱਚ ਜਦੋਂ ਪਰਾਉਂਦੇ ਆ ਹੱਥੀਂ ਸੂਤ ਕੱਤ ਕੇ ਤਿਆਰ ਕਰਦੇ ਹੈ ਨੇਤਰਾਂ ਵਿੱਚੋਂ ਵੈਰਾਗ ਦਾ ਜਲ ਡਿੱਗਦਾ ਸੱਚੇ ਪਾਤਸ਼ਾਹ ਕਦੋਂ ਦਰਸ਼ਨ ਦਿਓਗੇ ਕਦੋਂ ਬਖਸ਼ਿਸ਼ ਕਰੋਗੇ ਨੀਂਦ ਵੀ ਖਤਮ ਹੋ ਗਈ ਹੈ ਭੁੱਖ ਪਿਆਸ ਵੀ ਮੁੱਕ ਗਈ ਹੈ ਇਸ ਕਰਕੇ ਐਸੀ ਹੱਥਾਂ ਵਿੱਚ ਸਿਰ ਪਕੜ ਕੇ ਅੱਠੇ ਪਹਿਰ ਔਰ ਠੰਡੇ ਹੋਕੇ ਐਸੀਆਂ ਵੈਰਾਗਵਾਨਾਂ ਦੀਆਂ ਨਿਸ਼ਾਨੀਆਂ ਹਨ ਇੱਥੇ ਵੀ ਮਹਾਰਾਜ ਸ਼ਾਂਤੀ ਰੂਪ ਨੀਂਦ ਨਹੀਂ ਆਉਂਦੀ ਇਕਾਗਰਤਾ ਰੂਪ ਮਨ ਇਕਾਗਰ ਨਹੀਂ ਹੁੰਦਾ ਜੁੜਦਾ ਨਹੀਂ ਨਿਰਵਿਕਲਪ ਸਮਾਧੀ ਸਮਾਧੀ ਰੂਪ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਔਰ ਹੌਕਿਆਂ ਦੇ ਵਿੱਚ ਝੋਰਿਆਂ ਦੇ ਵਿੱਚ ਹੀ ਐਸੇ ਜਗਿਆਸੂਆਂ ਦਾ ਜਿਹੜਾ ਸਮਾਂ ਗੁਜ਼ਰਦਾ ਹੈ
ਹਾਰ ਕੱਜਰ ਬਸਤਰ ਅਭਰਨ ਕੀਨੇ
ਹਾਰ ਵੀ ਪਹਿਨਿਆ ਹਰ ਹਰ ਹਾਰ ਕੰਠ ਲੇ ਪਹਿਰੈ ਪਰਮੇਸ਼ਰ ਦਾ ਨਾਮ ਰੂਪ ਹਾਰ ਵੀ ਉਹਨਾਂ ਨੇ ਗਲ ਵਿੱਚ ਪਾ ਲਿਆ ਪਰੋ ਲਿਆ ਸਵਾਸਾਂ ਵਿੱਚ ਔਰ ਸਾਧ ਸੰਗਤ ਜੀ ਕੱਜਰ ਤ੍ਰਾਟਕਾਦਿਕ ਸਾਧਨ ਕਰਨੇ ਨੇਤਰਾਂ ਦੁਆਰਾ ਭਾਵ ਨੇਤਰਾਂ ਦੀ ਨਿਗਾਹ ਵਿੱਚ ਉਹ ਸਾਧਨ ਕਰਦਿਆਂ ਕਰਦਿਆਂ ਇੰਨੀ ਸ਼ਕਤੀ ਹਾਸਲ ਕਰ ਲੈਣੀ ਕਿ ਆਪਣੇ ਨੇਤਰਾਂ ਦੀ ਨਿਗਾਹ ਟਿਕਾ ਕੇ ਕਿਸੇ ਤੋਂ ਆਪਣਾ ਕੰਮ ਕਰਾ ਲੈਣਾ ਜਾਂ ਮਨ ਉੱਤੇ ਪ੍ਰਭਾਵ ਪਵਾ ਕੇ ਇਉਂ ਵੀ ਐਸੇ ਸਾਧਨ ਵੀ ਦੂਸਰਾ ਹਾਰ ਕੱਜਰ ਜਿੱਥੇ ਹਰੀ ਪਰਮੇਸ਼ਰ ਦੇ ਨਾਮ ਰੂਪ ਹਾਰ ਨੂੰ ਗਲ ਦਾ ਸ਼ਿੰਗਾਰ ਬਣਾਇਆ ਉੱਥੇ ਸਾਧ ਸੰਗਤ ਜੀ ਨੇਤਰਾਂ ਦੇ ਵਿੱਚ ਉਹਨਾਂ ਨੇ ਕਿਹੜਾ ਸੁਰਮਾ ਪਾਇਆ ਭੈ ਕੀਆ ਦੇਹ ਸਲਾਈਆਂ ਨੈਣੀ ਭਾਵਕਾ ਕਰ ਸੀ ਗਾਰੋ ਮਨ ਬੁੱਧ ਰੂਪ ਨੇਤਰਾਂ ਦੇ ਵਿੱਚ ਸ਼ਾਸਤਰ ਗਿਆਤ ਰੂਪ ਸੁਰਮਾ ਜੁਗਤੀਆਂ ਰੂਪ ਸਲਾਈਆਂ ਦੇ ਨਾਲ ਉਹਨਾਂ ਨੇ ਧਾਰਨ ਕੀਤਾ ਹੋਇਆ ਔਰ ਇਸੇ ਤਰ੍ਹਾਂ ਵਸਤਰ ਸਾਧਨਾ ਦੇ ਵਸਤਰ ਉਹਨਾਂ ਨੇ ਸਰਵਣ ਮੰਨਣ ਜਿਹੜੇ ਇੰਦਰੀਆਂ ਦਾ ਦਮਨ ਕਰਨ ਰੂਪ ਇਹ ਵਸਤਰ ਉਹਨਾਂ ਨੇ ਧਾਰਨ ਕੀਤੇ ਹੈ ਔਰ ਗਹਿਣੇ ਕਿਹੜੇ ਸਰਵਣ ਗਿਆਨ ਮੰਨਣ ਗਿਆਨ ਨਿਧਿਆਸਣ ਇਹ ਸਾਰੇ ਉਹਨਾਂ ਨੇ ਗਹਿਣੇ ਬਣਾਉਣਾ ਕੀਤੇ ਹਨ
ਉਡੀਨੀ ਉਡੀਨੀ ਉਡੀਨੀ
ਉਡੀਨੀ ਉਡੀਕ ਵਿੱਚ ਹਨ ਉਡੀਨੀ ਉਦਾਸ ਹਨ ਉਡੀਨੀ ਦੁਖੀ ਹਨ ਕਾਵਿ ਦੇ ਵਿੱਚ ਸਾਧ ਸਿੰਘ ਜੀ ਇਹ ਕਾਵਿ ਦੀਆਂ ਝਲਕਾਂ ਹੁੰਦੀਆਂ ਇੱਕ ਇੱਕ ਪਦ ਦੇ ਇੱਕ ਇੱਕ ਸ਼ਬਦ ਦੇ ਬਹੁਤ ਅਰਥ ਹੁੰਦੇ ਹੈ ਉਡੀਨੀ ਉਡੀਕਦੀ ਹੈ ਜਿਗਿਆਸੂ ਉਡੀਕ ਰਿਹਾ ਹੈ ਉਡੀਕਦਿਆਂ ਉਡੀਕਦਿਆਂ ਦੁਖੀ ਹੈ ਮਨ ਔਰ ਉਡੀਨੀ ਉਦਾਸ ਹੋ ਰਿਹਾ ਹੈ
ਕਬ ਘਰ ਆਵੈ ਰੀ
ਉਹ ਪਿਆਰਾ ਹੇ ਸਖੀਓ ਹੇ ਮਹਾਤਮਾ ਜਨ ਜਗਿਆਸੂ ਰੂਪ ਸਖੀਓ ਜਾਂ ਵਾਹਿਗੁਰੂ ਦੀ ਪ੍ਰਾਪਤੀ ਕਰ ਚੁੱਕੀਆਂ ਸਖੀਓ ਮਹਾਂਪੁਰਖੋ ਤਤ ਬੇਤਿਓ ਮੈਂ ਇਸ ਉਡੀਕ ਵਿੱਚ ਹਾਂ ਕਿ ਮੇਰਾ ਪਿਆਰਾ ਵਾਹਿਗੁਰੂ ਹਿਰਦੇ ਰੂਪ ਘਰ ਵਿੱਚ ਕਦੋਂ ਆਏਗਾ ਕਦੋਂ ਮੈਨੂੰ ਇਸ ਘਰ ਸਰੀਰ ਦੇ ਵਿੱਚ ਉਸ ਵਾਹਿਗੁਰੂ ਦਾ ਮੈਨੂੰ ਮਿਲਾਪ ਹੋਵੇਗਾ
ਰਹਾਓ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ
ਸਰਨ ਸੁਹਾਗਨ ਚਰਨ ਸੀਸ ਧਰ
ਮੈਂ ਤਾਂ ਉਹਨਾਂ ਸੁਹਾਗਣ ਉਹਨਾਂ ਤੱਤ ਬੇਤੇ ਮਹਾਂਪੁਰਖਾਂ ਦੀ ਸ਼ਰਨ ਲੈਣਾ ਕਰਦੀ ਹਾਂ ਜਗਿਆਸੂ ਸਾਧ ਸਿੰਘ ਜੀ ਉਸ ਨੂੰ ਕਿਹਾ ਜਾਂਦਾ ਜਿਹਦੇ ਅੰਦਰ ਵਾਹਿਗੁਰੂ ਦੇ ਮਿਲਾਪ ਦੀ ਆਸਾ ਜਾਗ ਪਈ ਜਿਹੜੀ ਸਤਸੰਗਤ ਕਰੀ ਦੀ ਹੈ ਨਾ ਇਹ ਜਗਿਆਸਾ ਅਵਸਥਾ ਪੈਦਾ ਹੋ ਜਾਏ ਸਾਡੇ ਮਨ ਵਿੱਚ ਸੰਗਤ ਵਿੱਚ ਇਸੇ ਵਾਸਤੇ ਜੁੜਨਾ ਹੁੰਦਾ ਕਿ ਜਗਿਆਸਾ ਪੈਦਾ ਹੋ ਜਾਏ ਵਾਹਿਗੁਰੂ ਦੇ ਪ੍ਰੇਮ ਦੀ ਅਵਸਥਾ ਸਾਡੇ ਅੰਦਰ ਪੈਦਾ ਹੋ ਜਾਏ ਉਹਦੇ ਮਿਲਾਪ ਦੀ ਖਿੱਚ ਪੈਦਾ ਹੋ ਜਾਏ ਇਸ ਕਰਕੇ ਜਿਨ੍ਹਾਂ ਨੂੰ ਜਿਹੜੀਆਂ ਸੁਹਾਗਣਾਂ ਜਾਂ ਉਹ ਕਹਿ ਲਓ ਜਿਨ੍ਹਾਂ ਨੇ ਪਤੀ ਨੂੰ ਪ੍ਰਸੰਨ ਕਰ ਲਿਆ ਐਸੀਆਂ ਸੁਹਾਗਵੰਤੀਆਂ ਜਿਹੜੀਆਂ ਉਹਨਾਂ ਨੂੰ ਦੂਸਰੀਆਂ ਬੀਬੀਆਂ ਜਿਨ੍ਹਾਂ ਨੇ ਅਜੇ ਪਤੀ ਨੂੰ ਪ੍ਰਾਪਤ ਨਹੀਂ ਕੀਤਾ ਪੁੱਛਦੀਆਂ ਕਿ ਜੁਗਤੀ ਦੱਸੋ ਢੰਗ ਦੱਸੋ ਤਰੀਕਾ ਦੱਸੋ ਪਤੀ ਨੂੰ ਕਿਵੇਂ ਪ੍ਰਸੰਨ ਕਰਨਾ ਪਤੀ ਦਾ ਮਿਲਾਪ ਕਿਸ ਢੰਗ ਦੇ ਨਾਲ ਹੋਏਗਾ ਇੱਧਰ ਜਿਹੜੇ ਗੁਰਮੁਖ ਤੱਤ ਬੇਤੇ ਮਹਾਂਪੁਰਖ ਹਨ ਉਹ ਜਿਹੜੇ ਸੁਹਾਗ ਸੁਹਾਗਣਾਂ ਦੀ ਤਰ੍ਹਾਂ ਹਨ ਮੈਂ ਉਹਨਾਂ ਦੀ ਸ਼ਰਨ ਗ੍ਰਹਿਣ ਕਰਦੀ ਹਾਂ ਭਾਵ ਉਹਨਾਂ ਦੀ ਸੰਗਤ ਔਰ ਉਹਨਾਂ ਮਹਾਂਪੁਰਖਾਂ ਦੇ ਗੁਰਸਿੱਖਾਂ ਦੇ ਚਰਨਾਂ ਤੇ ਆਪਣਾ ਸਿਰ ਵੀ ਰੱਖਦਾ ਹਾਂ
ਲਾਲਨ ਮੋਹੇ ਮਿਲਾਵਹੁ
ਮੈਂ ਬੇਨਤੀ ਕਰਦਾ ਕਿ ਉਹ ਲਾਲਨ ਪਿਆਰਾ ਮੈਨੂੰ ਮਿਲਾ ਦੇ ਉਹਦਾ ਮਿਲਾਪ ਹੋ ਜਾਏ ਜਿਸ ਗੁਰੂ ਦੇ ਦਰ ਤੋਂ ਐਸੇ ਸੰਤ ਭਗਤ ਗੁਰਸਿੱਖ ਹੈ ਜਗ ਤਾਰਨ ਆਏ ਸੇ ਉਪਕਾਰੀ ਜਗਤ ਮੈਂ ਗੁਰਮੰਤਰ ਜਪਾਏ ਧੰਨ ਬਾਬਾ ਬੁੱਢਾ ਜੀ ਜੈਸੇ ਗੁਰਸਿੱਖ ਜਿਨ੍ਹਾਂ ਨੂੰ ਸਤਿਗੁਰੂ ਦੀ ਪ੍ਰਾਪਤੀ ਹੋ ਚੁੱਕੀ ਹੈ ਉਹਨਾਂ ਦੇ ਚਰਨਾਂ ਵਿੱਚ ਸਿਰ ਰੱਖ ਕੇ ਬੇਨਤੀ ਕਰਨੀ ਗੁਰੂ ਸਾਹਿਬ ਦੇ ਦਰ ਤੇ ਇਹ ਅਰਦਾਸ ਕਰਨੀ ਕਿ ਮਹਾਰਾਜ ਕਿਰਪਾ ਕਰੋ ਲਾਲਨ ਜੋ ਪਿਆਰਾ ਵਾਹਿਗੁਰੂ ਪਰਮੇਸ਼ਰ ਹੈ ਉਹ ਮਿਲਾ ਦਿਓ ਉਹਨੂੰ ਮਿਲ ਜਾਈਏ ਉਹਦੀ ਪ੍ਰਾਪਤੀ ਹੋ ਜਾਏ ਇਉਂ ਬੇਨਤੀਆਂ ਕਰਦੇ ਹਨ
ਕਬ ਘਰ ਆਵੈ ਰੀ
ਕਦੋਂ ਸਾਡੇ ਸਰੀਰ ਰੂਪ ਘਰ ਦੇ ਵਿੱਚ ਉਹ ਪ੍ਰਤੱਖ ਵਾਹਿਗੁਰੂ ਆਵੇਗਾ ਰੀ ਹੇ ਸਖੀਓ ਉਸ ਵਾਹਿਗੁਰੂ ਦੀ ਪ੍ਰਾਪਤੀ ਕਦੋਂ ਹੋਵੇਗੀ
ਸੁਨਹੋ ਸਹੇਰੀ ਮਿਲਨ ਬਾਤ ਕਹੋ
ਉਸ ਵਕਤ ਫਿਰ ਜਗਿਆਸੂ ਨੂੰ ਉਹ ਗੁਰਮੁਖ ਮਹਾਤਮਾ ਜਨ ਸਖੀਆਂ ਇਹ ਸਿੱਖਿਆ ਦਿੰਦੀਆਂ ਹਨ ਕਿ ਹੇ ਸਖੀ ਸੁਣਨਾ ਕਰ ਜਿਹਨੂੰ ਮਿਲਣ ਬਾਰੇ ਤੂੰ ਪੁੱਛਦੀ ਹੈ ਨਾ ਜਿਹਦੀਆਂ ਗੱਲਾਂ ਜਿਸ ਵਾਹਿਗੁਰੂ ਦੀਆਂ ਵਿਚਾਰਾਂ ਤੂੰ ਪੁੱਛਦੀ ਹੈ ਕਿ ਉਹਨੂੰ ਮੈਂ ਮਿਲਣਾ ਉਹਦੀ ਪ੍ਰਾਪਤੀ ਕਰਨੀ ਹੈ ਉਹਦੀ ਪ੍ਰਾਪਤੀ ਕਿਵੇਂ ਹੋਵੇਗੀ ਉਹ ਦੱਸਦੇ ਹੈ
ਸਗਰ ਅਹੰ ਮਿਟਾਵਹੋ
ਕਹਿੰਦੇ ਭਾਈ ਤੂੰ ਆਪਣਾ ਹਰ ਤਰ੍ਹਾਂ ਦਾ ਜਿਹੜੇ ਤੇਰੇ ਅੰਦਰ ਅਹੰ ਹੋਮੈ ਨਾ ਹਰ ਤਰ੍ਹਾਂ ਦੀ ਹੋਮੈ ਨੂੰ ਮਿਟਾ ਦੇ ਦੂਰ ਕਰ ਦੇ ਆਪਣੇ ਸੋਹਣੇ ਅੰਗਾਂ ਦੀ ਸੁੰਦਰ ਰੂਪ ਦੀ, ਆਪਣੀ ਪਦਵੀ ਦੀ, ਆਪਣੇ ਧਨ ਦੀ, ਆਪਣੀ ਵਡਿਆਈ ਦੀ, ਇਹ ਸਾਰੀ ਅਹੰਗਤਾ ਨੂੰ ਹਉਮੈ ਨੂੰ ਮੇਟ ਦੇਣਾ ਕਰ। ਇੱਥੇ ਬਸ ਨਹੀਂ, ਤੂੰ ਜਿਹੜੇ ਸਾਧਨ ਕਰ ਰਿਹਾ ਨਾ, ਵੀ ਮੈਂ ਇੰਨੀ ਸੇਵਾ ਕੀਤੀ, ਇੰਨਾ ਨਾਮ ਜਪਿਆ, ਇੰਨੀ ਬਾਣੀ ਪੜ੍ਹੀ, ਇਹ ਜਿਹੜੇ ਸਾਧਨ ਹੈ ਇਹਨਾਂ ਦੀ ਵੀ ਹੰਗਤਾ ਮੇਟ ਦੇ, ਇਹਨਾਂ ਦਾ ਵੀ ਮਾਣ ਨਾ ਕਰ ਮਨ ਵਿੱਚ। ਗੁਰੂ ਕੀ ਸੰਗਤ ਵਿੱਚ ਇਸੇ ਕਰਕੇ ਗੁਰਸਿੱਖ ਵੀ ਆਉਂਦਾ, ਸਰੋਤਾ ਵੀ ਆਉਂਦਾ, ਜਗਿਆਸੂ ਵੀ ਆਉਂਦਾ, ਕਰਨੀ ਵਾਲਾ ਵੀ ਆਉਂਦਾ। ਕਿਉਂ ਆਉਂਦਾ? ਕਿ ਕਿਸੇ ਤਰ੍ਹਾਂ ਦੀ ਹੰਗਤਾ ਨਾ ਮਨ ਵਿੱਚ ਆ ਜਾਏ। ਜੇ ਭਾਈ ਕੋਈ ਗੁਰਮੁਖ 10 ਜਪਜੀ ਸਾਹਿਬ ਦੇ ਪਾਠ ਕਰਦਾ, ਗੁਰੂ ਕੀ ਸੰਗਤ ਵਿੱਚ 21 ਪਾਠ ਜਪਜੀ ਸਾਹਿਬ ਕਰਨ ਵਾਲੇ ਵੀ ਬੈਠੇ, ਜੇ ਕੋਈ 21 ਕਰਦਾ 51 ਪਾਠ ਕਰਨ ਵਾਲੇ ਵੀ, ਜੇ ਕੋਈ ਭਾਈ 51 ਕਰਦਾ 101 ਪਾਠ ਜਪਜੀ ਸਾਹਿਬ ਕਰਨ ਵਾਲਾ ਵੀ, ਜੇ ਕੋਈ 5 ਸੁਖਮਨੀ ਸਾਹਿਬ ਦੇ ਪਾਠ ਕਰਦਾ ਤਾਂ ਇੱਥੇ 11 ਪਾਠ ਕਰਨ ਵਾਲੇ ਵੀ ਉੱਤਮ ਅਵਸਥਾ ਵਾਲੇ ਗੁਰਮੁਖ ਅਭਿਆਸੀ, ਜੇ ਕੋਈ 6 ਘੰਟੇ ਸੇਵਾ ਕਰਦਾ ਇੱਥੇ 12 ਘੰਟੇ ਸੇਵਾ ਕਰਨ ਵਾਲੇ ਵੀ, 24-24 ਘੰਟੇ ਸੇਵਾ ਕਰਨ ਵਾਲੇ, ਇੱਕ ਤੋਂ ਇੱਕ ਚੜ੍ਹੰਦੀਆ ਕੌਣ ਜਾਣਾ ਮੇਰਾ ਨਾਉ ਜੀਓ। ਉੱਤਮ ਤੋਂ ਉੱਤਮ ਚੜ੍ਹਦੀ ਅਵਸਥਾ ਵਾਲੇ ਗੁਰੂ ਕੀ ਸੰਗਤ ਵਿੱਚ ਗੁਰੂ ਕੇ ਲਾਲ ਬੈਠੇ ਹੈ, ਉਹਨਾਂ ਨੂੰ ਵੇਖ ਕੇ ਆਪਣੇ ਸਾਧਨਾ ਦਾ ਜਿਹੜਾ ਮਾਣ ਹੈ ਉਹ ਦੂਰ ਹੋ ਜਾਂਦਾ ਕਿ ਮੈਂ ਐਵੇਂ ਥੋੜ੍ਹਾ ਜਿਹਾ ਸਾਧਨ ਕਰ ਲਿਆ, ਮੈਨੂੰ ਹੰਗਤਾ ਹਉਮੈ ਆ ਗਈ। ਸੋ ਭਾਈ ਇਸ ਕਰਕੇ ਮਹਾਰਾਜ ਕਹਿੰਦੇ, ਭਾਈ ਸਗਰੋ ਸਾਰਾ ਹੀ ਅਹੰਕਾਰ ਜਿੰਨਾ ਵੀ ਹੈ ਤੈਨੂੰ, ਦੁਨਿਆਵੀ ਤੌਰ 'ਤੇ ਵੀ ਔਰ ਸਾਧਨਾ ਦਾ ਵੀ, ਉਹ ਸਾਰੇ ਨੂੰ ਤੂੰ ਮੇਟਣਾ ਕਰ, ਦੂਰ ਕਰ। ਸਾਧਨ ਤਾਂ ਕਰ ਲਏ, ਸ਼ੁਭ ਗੁਣਾਂ ਦੇ ਸ਼ਿੰਗਾਰ ਵੀ ਕਰ ਲਏ, ਹਰੀ ਦਾ ਨਾਮ ਰੂਪ ਹਾਰ ਵੀ ਪਹਿਨ ਲਿਆ, ਮਨ ਬੁੱਧ ਰੂਪ ਨੇਤਰਾਂ ਦੇ ਵਿੱਚ ਵੈਰਾਗ ਵਿਵੇਕ ਦਾ ਸੁਰਮਾ ਵੀ ਪਾ ਲਿਆ, ਸਰਵਣ ਮੰਨਣ ਦਾ ਗਹਿਣਾ ਵੀ ਧਾਰਨ ਕਰ ਲਿਆ। ਪਰ ਜੇ ਅਹੰ ਹਉਮੈ ਨਾ, ਫਿਰ ਵਾਹਿਗੁਰੂ ਦਾ ਮਿਲਾਪ ਨਹੀਂ ਹੋਏਗਾ। ਇਸੇ ਕਰਕੇ ਗੁਰਬਾਣੀ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਹੈ ਕਿ ਭਾਈ ਜੀਵਨ ਦੇ ਵਿੱਚ ਸੰਸਾਰ ਦੇ ਅੰਦਰ ਜਿੰਨਾ ਚਿਰ ਹਉਮੈ ਹੈ, ਭਾਂਭੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰ ਆਇਓ, ਐਸਾ ਜਿਹੜਾ ਪਤਲੇ ਤੋਂ ਪਤਲਾ, ਸੂਖਮ ਤੋਂ ਸੂਖਮ ਹਉਮੈ ਦਾ ਪਰਦਾ, ਜਿੰਨਾ ਚਿਰ ਉਹ ਦੂਰ ਨਹੀਂ ਹੁੰਦਾ, ਹਉਂ ਹਉਂ ਭੀਤ ਪਇਓ ਹੈ ਵਿੱਚੋ, ਸੁਨਤ ਦੇਸ ਨਿਖਟਾਇਓ, ਭਾਂਭੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰ ਆਇਓ। ਹੋਂ ਦੀ ਜਿਹੜੀ ਕੰਧ ਉਸਾਰੀ ਹੋਈ ਹੈ, ਹਉਮੈ ਦਾ ਜਿਹੜਾ ਪਰਦਾ ਉਹਨੂੰ ਮੇਟ ਦੇ, ਦੂਰ ਕਰ ਦੇ ਹਰ ਤਰ੍ਹਾਂ ਦਾ।
ਤੋ ਘਰ ਹੀ ਲਾਲਨ ਪਾਵੋ,
ਅੰਤਕਰਨ ਰੂਪ ਘਰ ਦੇ ਵਿੱਚ, ਸੰਗਤ ਰੂਪ ਘਰ ਦੇ ਵਿੱਚ ਆਉਣ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਪਾ ਲਈਦਾ ਪਿਆਰੇ ਨੂੰ।
ਤਬ ਰਸ ਮੰਗਲ ਗੁਣ ਗਾਵੋ,
ਫਿਰ ਭਾਈ ਜਦੋਂ ਵਾਹਿਗੁਰੂ ਪ੍ਰਾਪਤ ਹੋ ਗਿਆ, ਫਿਰ ਉਸ ਵਾਹਿਗੁਰੂ ਦੇ ਮਿਲਾਪ ਦੇ, ਬ੍ਰਹਮਾਨੰਦ ਦਾ ਰਸ ਕਹਿ ਲਓ, ਨਾਮ ਦਾ ਰਸ ਕਹਿ ਲਓ, ਪਰਮੇਸ਼ਰ ਦੀ ਪ੍ਰਾਪਤੀ ਦੇ ਨਾਮ ਦੇ ਆਨੰਦ ਦਾ ਰਸ ਕਹਿ ਲਓ, ਉਹ ਫਿਰ ਜਾ ਕੇ ਕਿਤੇ ਪ੍ਰਾਪਤ ਹੁੰਦਾ। ਫਿਰ ਉਸ ਵਾਹਿਗੁਰੂ ਦੇ ਗੁਣਾਂ ਨੂੰ, ਉਸ ਦੇ ਜਸ ਨੂੰ, ਉਹਦੀ ਮਹਿਮਾ ਨੂੰ ਗਾਉਣਾ ਕਰਦਾ ਹੈ।
ਆਨੰਦ ਰੂਪ ਧਿਆਵਹੁ,
ਉਹ ਜਿਹੜਾ ਸਤ ਚਿਤ ਆਨੰਦ ਸਰੂਪ ਵਾਹਿਗੁਰੂ ਹੈ, ਉਸ ਨੂੰ ਅੱਠੇ ਪੈਰ ਸੁਰਤ ਦੁਆਰਾ ਧਿਆਉਣਾ ਕਰ।
ਨਾਨਕ ਦੁਆਰ ਆਇਓ,
ਧੰਨ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ, ਤੇਰੇ ਹਿਰਦੇ ਰੂਪ ਦੁਆਰ ਵਿੱਚ, ਅੰਤਕਰਨ ਰੂਪ ਦੁਆਰ ਵਿੱਚ, ਸਤਸੰਗਤ ਰੂਪ ਦੁਆਰ ਦੇ ਦੁਆਰਾ, ਗਿਆਨ ਰੂਪ ਦਰ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਆ ਕੇ ਸਾਖਿਆਤ ਹੋ ਜਾਵੇਗਾ, ਪ੍ਰਤੱਖ ਹੋ ਜਾਏਗਾ, ਪ੍ਰਾਪਤ ਹੋ ਜਾਏਗਾ।
ਤੋ ਮੈਂ ਲਾਲਨ ਪਾਇਓ ਰੀ,
ਤਾਂ ਕਰਕੇ ਮੈਂ ਉਸ ਵਾਹਿਗੁਰੂ ਪਿਆਰੇ ਨੂੰ ਪ੍ਰਾਪਤ ਕੀਤਾ ਹੈ।
ਮੋਹਨ ਰੂਪ ਦਿਖਾਵੇ,
ਜਦੋਂ ਵਾਹਿਗੁਰੂ ਪਰਮੇਸ਼ਰ ਨੇ ਆਪਣਾ ਰੂਪ, ਆਪਣਾ ਪ੍ਰਤੱਖ ਦਰਸ਼ਨ, ਪ੍ਰਤੱਖ ਦੀਦਾਰ ਦਿਖਾ ਦਿੱਤਾ, ਪ੍ਰਤੱਖ ਦਰਸ਼ਨ ਦੇ ਦਿੱਤੇ, ਜਗਿਆਸੂ ਨੂੰ ਕਰਾ ਦਿੱਤੇ।
ਅਬ ਮੋਹੇ ਨੀਂਦ ਸੁਹਾਵੈ।
ਹੁਣ ਉਹੀ ਨੀਂਦ, ਇੱਕ ਪਾਸੇ ਵਿਛੋੜੇ ਦੀ ਨੀਂਦ ਹੈ, ਦੂਜੇ ਪਾਸੇ ਮਿਲਾਪ ਦੇ ਸੁੱਖ ਦੀ, ਆਨੰਦ ਦੀ। ਕਿਹੜੀ? ਇਕਾਗਰਤਾ ਦੀ ਨੀਂਦ। ਮਨ ਇਕਾਗਰ ਹੋ ਗਿਆ, ਜੁੜ ਗਿਆ, ਸ਼ਾਂਤੀ ਆ ਗਈ। ਸਮਾਧੀ ਦੇ ਵਿੱਚ ਵੀ ਨਿਰਵਿਕਲਪ ਅਵਸਥਾ, ਨਿਰਵਿਕਲਪ ਸਮਾਧੀ, ਕੋਈ ਸੰਕਲਪ ਉਠਾਇਆ ਵੀ ਨਾ ਉੱਠਣਾ। ਐਸੀ ਕਹਿੰਦੇ ਸਮਾਧੀ ਰੂਪ ਨੀਂਦ ਵੀ ਹੁਣ ਸੋਭਨੀਕ ਹੋ ਗਈ, ਐਸੀ ਕਿਰਪਾ ਹੋਈ। ਉਸ ਦੇ ਦਰਸ਼ਨ ਪ੍ਰਤੱਖ ਹੋਣ ਦੇ ਨਾਲ ਇਹ ਪ੍ਰਾਪਤੀ ਹੋਈ ਹੈ।
ਸਭ ਮੇਰੀ ਦਿਖਾ ਬੁਝਾਨੀ।
ਵਾਹਿਗੁਰੂ ਦੇ ਮਿਲਾਪ ਦੀ ਜਿਹੜੀ ਪਿਆਸ ਸੀ ਨਾ, ਜਿਹੜੀ ਤਿਖਾ ਪਿਆਸ ਲੱਗੀ ਹੋਈ ਸੀ, ਉਹ ਸਾਰੀ ਬੁੱਝ ਗਈ ਹੈ।
ਅਬ ਮੈਂ ਸਹਿਜ ਸਮਾਨੀ।
ਹੁਣ ਮੈਂ ਸੁਤੇ ਸਿੱਧ ਉਸ ਵਾਹਿਗੁਰੂ ਦੇ ਸਹਿਜ ਗਿਆਨ ਸਰੂਪ ਦੇ ਵਿੱਚ ਮੇਰੀ ਬਿਰਤੀ ਸਮਾ ਗਈ, ਲੀਨ ਹੋ ਗਈ ਹੈ।
ਮਿੱਠੀ ਪਿਰਹ ਕਹਾਣੀ।
ਇਹ ਪਿਆਰੇ ਵਾਹਿਗੁਰੂ ਦੀ ਮਿੱਠੀ ਮਿਠਾਸ, ਰਸ, ਆਨੰਦ ਦੇਣ ਵਾਲੀ ਕਹਾਣੀ, ਇਸ ਕਥਾ ਨੂੰ, ਇਸ ਕਥਨ ਨੂੰ ਵਾਰ ਵਾਰ ਕਹਿਣਾ ਕਰ, ਭਾਵ ਇਹ ਸਾਰੀ ਵਾਹਿਗੁਰੂ ਦੇ ਮਿਲਾਪ ਦੀ ਆਨੰਦਦਾਇਕ ਇਹ ਕਹਾਣੀ ਹੈ ਜੋ ਕਥਨ ਕੀਤੀ ਹੈ ਸਤਿਗੁਰਾਂ ਨੇ।
ਮੋਹਨ ਲਾਲਨ ਪਾਇਓ ਰੀ।
ਕਿਉਂ ਭਾਈ? ਜਿਨ੍ਹਾਂ ਨੂੰ ਲਾਲ ਪਿਆਰਾ, ਸਾਰਿਆਂ ਨੂੰ ਮੋਹਿਤ ਕਰਨ ਵਾਲਾ, ਮੋਹ ਨੂੰ ਮੇਟਣ ਵਾਲਾ, ਨਾਸ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ, ਜਿਨ੍ਹਾਂ ਨੂੰ ਪਾਇਓਰੀ ਪ੍ਰਾਪਤ ਹੋ ਗਿਆ, ਉਹਨਾਂ ਦੇ ਅੰਦਰ ਮੋਹ ਨਹੀਂ ਰਹਿ ਗਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਰਹਿ ਗਏ, ਮੋਹ ਤੋਂ, ਇਹਨਾਂ ਵਿਕਾਰਾਂ ਤੋਂ ਰਹਿਤ ਹੋ ਗਏ, ਐਸੀ ਅਵਸਥਾ ਉਹਨਾਂ ਨੂੰ ਵਾਹਿਗੁਰੂ ਨੂੰ ਪ੍ਰਾਪਤ ਕਰਨੇ ਕਰਕੇ ਇਹ ਹਾਸਲ ਹੋਈ ਹੈ।
ਰਹਾਉ ਦੂਜਾ।
ਇਉਂ ਦੂਸਰੇ ਰਹਾਉ ਦੇ ਵਿੱਚ, ਪਹਿਲਾ ਰਹਾਉ, ਦੂਸਰਾ ਰਹਾਉ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਕਿਰਪਾ ਕਰਕੇ ਉਚਾਰਨ ਕਰਦੇ ਹੈ। ਸੋ ਸਾਧ ਸੰਗਤ ਜੀ, ਐਸੀ ਅਵਸਥਾ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਦੇ ਤਾਂ ਹੀ ਬਖਸ਼ਿਸ਼ ਕੀਤੀ ਹੈ। ਸੋ ਆਓ, ਜੋ ਲੜੀਵਾਰ ਕਥਾ ਚੱਲ ਰਹੀ ਹੈ ਉਸ ਦੀ ਕਥਾ ਥੋੜ੍ਹਾ ਸਮਾਂ ਆਪ ਜੀ ਇੱਕ ਸ਼ਬਦ ਦੀ ਆਪ ਸੰਗਤਾਂ ਸਰਵਣ ਕਰੋ। ਇਉਂ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਉਹਨਾਂ ਦੀ ਕੈਸੀ ਭਾਵਨਾ ਹੈ? ਲੜੀਵਾਰ ਚੱਲ ਰਹੀ ਕਥਾ ਦੇ ਵਿੱਚੋਂ ਹੀ ਸਤਿਗੁਰੂ ਮਹਾਰਾਜ ਜੀ ਸਾਨੂੰ ਨਾਲ ਹੀ ਇਸ ਅੱਜ ਦੇ ਸ੍ਰੀ ਮੁਖ ਵਾਕ ਦੇ ਨਾਲ ਹੀ ਇਹ ਉਪਦੇਸ਼ ਮਿਲਦਾ ਜੁਲਦਾ ਹੀ ਬਖਸ਼ਿਸ਼ ਕਰ ਰਹੇ ਹਨ।
ਤਿਲੰਗ ਘਰ ਦੂਜਾ ਮਹੱਲਾ ਪੰਜਵਾਂ।
ਤਿਲੰਗ ਰਾਗ ਵਿੱਚ ਦੂਜੇ ਘਰ ਸੁਰਤਾਲ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ।
ਤੁਧ ਬਿਨ ਦੂਜਾ ਨਾਹੀ ਕੋਏ।
ਸਾਧ ਸੰਗਤ ਜੀ, ਜਿਨ੍ਹਾਂ ਨੂੰ ਲਾਲਨ ਪਿਆਰਾ ਵਾਹਿਗੁਰੂ ਪ੍ਰਾਪਤ ਹੋਇਆ, ਉਹਨਾਂ ਦਾ ਨਿਸ਼ਚਾ ਕੀ ਹੈ, ਭਰੋਸਾ ਕੀ ਹੈ, ਵਿਸ਼ਵਾਸ ਕੀ ਹੈ, ਉਹ ਕੀ ਮਨ ਵਿੱਚ ਭਰੋਸਾ ਰੱਖਦੇ? ਤੁਧ ਬਿਨ ਦੂਜਾ ਨਾਹੀ ਕੋਏ। ਹੇ ਵਾਹਿਗੁਰੂ, ਤੇਰੇ ਤੋਂ ਬਿਨਾਂ ਤੇਰੇ ਸਦਰਸ਼ ਹੋਰ ਕੋਈ ਦੂਜਾ ਨਹੀਂ ਹੈ, ਤੇਰੇ ਤੁਲ ਹੋਰ ਕੋਈ ਦੂਸਰਾ ਨਹੀਂ ਹੈ, ਤੂੰ ਇੱਕੋ ਇੱਕ ਅਦਵੈਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ।
ਤੂੰ ਕਰਤਾਰ ਕਰਹਿ ਸੋ ਹੋਏ।
ਕਰਤਾਰ ਦਾ ਅਰਥ ਹੈ ਕਰਤਾ, ਸ੍ਰਿਸ਼ਟੀ ਨੂੰ ਸਾਜਣ ਵਾਲਾ, ਕਰ ਨਾਮ ਹੱਥ ਦਾ, ਜਿਹਦੇ ਹੱਥ ਵਿੱਚ ਤਾਰ ਹੈ ਚੇਤਨ ਸੱਤਾ ਦੀ, ਜਿਹਦੇ ਹੱਥ ਵਿੱਚ ਤਾਰ ਹੈ ਸਾਧ ਸੰਗਤ ਜੀ ਸਾਹਾਂ ਦੀ, ਜਿਹਦੇ ਹੱਥ ਵਿੱਚ ਤਾਰ ਹੈ ਪ੍ਰਾਰੰਭ ਦੀ, ਔਰ ਜਿਸ ਦੇ ਹੱਥ ਵਿੱਚ ਹੀ ਜੀਵਾਂ ਨੂੰ ਜਨਮ ਦੇਣ ਦੀ, ਲੈ ਕਰਨ ਦੀ। ਇਸ ਕਰਕੇ ਐਸਾ ਜੋ ਕਰਤਾਰ ਹੈ, ਐਸਾ ਜੋ ਵਾਹਿਗੁਰੂ ਕਰਤਾ ਸ੍ਰਿਸ਼ਟੀ ਦਾ, ਜੋ ਉਹ ਚਾਹੁੰਦਾ ਉਹੀ ਹੁੰਦਾ ਹੈ।
ਤੇਰਾ ਜੋਰ ਤੇਰੀ ਮਨ ਟੇਕ।
ਇਹ ਮਹਾਰਾਜ, ਜਿਹੜਾ ਸਰੀਰ ਵਿੱਚ ਜੋਰ ਬਲ ਹੈ ਇਹ ਵੀ ਤੇਰਾ ਹੀ ਹੈ, ਤੇ ਮਨ ਨੂੰ ਵੀ ਤੇਰੀ ਟੇਕ ਓਟ ਹੈ। ਇਸੇ ਤਰ੍ਹਾਂ ਤੇਰਾ ਜੋਰ ਤੇਰੀ ਮਨ ਟੇਕ, ਗਿਆਨ ਦਾ ਬਲ ਸਖੀ ਨੂੰ ਤੂੰ, ਜਗਿਆਸੂ ਨੂੰ ਤੂੰ ਵਾਹਿਗੁਰੂ ਗਿਆਨ ਸਰੂਪ ਦਾ ਬਲ ਵੀ ਦੇਣ ਵਾਲਾ, ਤੇ ਮਨ ਦੇ ਅੰਦਰ ਵੀ, ਮਨ ਨੂੰ ਵੀ ਟਿਕਾ, ਇਕਾਗਰਤਾ, ਮਨ ਦਾ ਟਿਕ ਜਾਣਾ, ਮਨ ਨੂੰ ਤੇਰਾ ਆਸਰਾ ਪ੍ਰਾਪਤ ਹੋ ਜਾਣਾ, ਇਹ ਵੀ ਸਾਰਾ ਤੇਰਾ ਹੀ ਹੈ।
ਸਦਾ ਸਦਾ ਜਪ ਨਾਨਕ ਏਕ।
ਧੰਨ ਗੁਰੂ ਅਰਜਨ ਦੇਵ ਜੀ ਸਿੱਖਿਆ ਦਿੰਦੇ ਆ, ਭਾਈ ਮਨ ਕਰਕੇ ਬਾਣੀ ਕਰਕੇ ਸਦਾ ਹਮੇਸ਼ਾ ਹਮੇਸ਼ਾ। ਜੇ ਮਨ ਕਰਕੇ ਨਹੀਂ ਜਪਿਆ ਜਾਂਦਾ, ਰਸਨਾ ਕਰਕੇ ਉਸ ਇੱਕ ਵਾਹਿਗੁਰੂ ਦਾ ਨਾਮ ਜਪਣਾ ਕਰ, ਜੇ ਉਹਨੂੰ ਪ੍ਰਾਪਤ ਕਰਨਾ ਹੈ।
ਸਭ ਉੱਪਰ ਪਾਰ ਬ੍ਰਹਮ ਦਾ ਤਾਰ।
ਉਹ ਪਾਰ ਬ੍ਰਹਮ ਪੁੰਨਾ ਪਾਪਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਦਾਤਾਂ ਦੇਣ ਵਾਲਾ ਜੀਵਾਂ ਨੂੰ ਲੋਕ ਪ੍ਰਲੋਕ ਦੇ ਅੰਦਰ, ਉਹ ਸਾਰਿਆਂ ਤੋਂ ਉੱਤੇ ਸ਼੍ਰੋਮਣੀ ਹੈ, ਸਭ ਤੋਂ ਵੱਡਾ ਹੈ।
ਤੇਰੀ ਟੇਕ ਤੇਰਾ ਆਧਾਰ।
ਗੁਰਮੁਖਾਂ ਦਾ ਇਹ ਨਿਸ਼ਚਾ ਹੈ ਕਿ ਉਹਨਾਂ ਨੇ ਮਹਾਰਾਜ ਤੇਰੇ ਦਰ ਦੀ ਟੇਕ ਓਟ ਲਈ ਹੈ, ਤੇਰਾ ਹੀ ਉਹਨਾਂ ਨੂੰ ਆਧਾਰ ਆਸਰਾ ਹੈ, ਤੇਰੇ ਤੋਂ ਬਿਨਾਂ ਹੋਰ ਕਿਸੇ ਦੇ ਦਰ ਤੇ ਨਹੀਂ ਉਹ ਜਾਂਦੇ, ਨਾ ਤੇਰੇ ਤੋਂ ਬਿਨਾਂ ਹੋਰ ਕਿਸੇ ਤੇ ਉਹ ਭਰੋਸਾ ਰੱਖਦੇ ਆ।
ਰਹਾਓ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਹੈ ਤੂੰ ਹੈ ਤੂੰ ਹੋਵਨਹਾਰ।
ਬੀਤ ਚੁੱਕੇ ਸਮੇਂ ਵਿੱਚ ਵੀ ਤੂੰ ਸੀ, ਜਿਹਨੂੰ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਿਹਾ, ਹੁਣ ਵੀ ਤੂੰ ਵਰਤਮਾਨ ਸਮੇਂ ਵਿੱਚ ਹੈ ਤੇ ਭਵਿੱਖ ਵਿੱਚ ਵੀ ਤੂੰ ਹੋਵੇਂਗਾ।
ਅਗਮ ਅਗਾਧ ਊਚ ਅਪਾਰ।
ਅਗਮ ਮਨ ਦੇ ਸੰਕਲਪਾਂ ਵਿਕਲਪਾਂ ਤੋਂ ਪਰੇ ਹੈ। ਅੱਜ ਤਾਂ ਜਿੱਥੇ ਤੱਕ ਮਨ ਦੀ ਪਹੁੰਚ ਹੈ ਨਾ, ਬੰਦਾ ਉੱਥੋਂ ਤੱਕ ਦੇ ਅੰਦਾਜ਼ੇ ਲਾਉਂਦਾ ਕਿ ਜਿੱਥੇ ਤੱਕ ਮੇਰਾ ਮਨ ਸੋਚਦਾ, ਜਿੱਥੇ ਤੱਕ ਮੈਂ ਮੇਰਾ ਖਿਆਲ ਜਾਂਦਾ, ਉੱਥੇ ਤੱਕ ਹੀ ਸਭ ਕੁਝ ਹੈ। ਗੁਰੂ ਤੇ ਪਰਮੇਸ਼ਰ ਤੇ ਵੀ ਸ਼ੰਕਾ ਅੱਜ ਦਾ ਮਨੁੱਖ ਪੈਦਾ ਕਰ ਰਿਹਾ, ਗੁਰੂ ਦੇ ਕੌਤਕਾਂ ਨੂੰ ਵੀ ਚੁਠਲਾਉਣ ਦੀ ਅੱਜ ਦਾ ਮਨੁੱਖ ਕੋਸ਼ਿਸ਼ ਕਰ ਰਿਹਾ, ਪਰ ਉਹ ਵਾਹਿਗੁਰੂ ਮਨ ਦੀ ਗਮਤਾ, ਮਨ ਦੇ ਸੰਕਲਪਾਂ ਵਿਕਲਪਾਂ ਤੋਂ ਵੀ ਪਰੇ ਹੈ। ਅਗਾਧ ਡੂੰਘੇ ਤੋਂ ਡੂੰਘਾ ਹੈ, ਨਿਰਹੱਲ ਉਸ ਵਾਹਿਗੁਰੂ ਦਾ ਵਿਚਾਰ ਹੈ, ਉੱਚਿਆਂ ਤੋਂ ਉੱਚਾ ਹੈ, ਜਿਹਦਾ ਪਾਰਾਵਾਰ ਅੰਤ ਨਹੀਂ ਪਾਇਆ ਜਾ ਸਕਦਾ।
ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੇ।
ਇਹ ਐਸੇ ਵਾਹਿਗੁਰੂ ਜਿਹੜੇ ਤੈਨੂੰ ਸੇਵਾ ਯਾਦ ਕਰਦੇ, ਤੇਰਾ ਨਾਮ ਜਪਦੇ ਹੈ, ਤੈਨੂੰ ਸਿਮਰਦੇ ਹੈ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਭਉ ਡਰ ਨਹੀਂ ਤੇ ਜੰਮਣ ਮਰਨ ਦਾ ਉਹਨਾਂ ਨੂੰ ਦੁੱਖ ਨਹੀਂ ਲੱਗਦਾ। ਇਸੇ ਤਰ੍ਹਾਂ ਸੰਸਾਰ ਦੇ ਦੁੱਖ ਵੀ ਉਹਨਾਂ ਦੇ ਨਾਸ਼ ਹੋ ਜਾਂਦੇ ਹੈ।
ਗੁਰ ਪ੍ਰਸਾਦ ਨਾਨਕ ਗੁਣ ਗਾਹੇ।
ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ, ਜਿਨ੍ਹਾਂ ਨੇ ਉਹਦੇ ਗੁਣਾਂ ਨੂੰ ਗਾਹੇ ਉਚਾਰਿਆ, ਜਿਹੜੇ ਬਾਰ ਬਾਰ ਉਹਦੇ ਗੁਣਾਂ ਨੂੰ ਗਾਉਂਦੇ ਹੈ, ਅੱਠੇ ਪੈਰ ਉਹਦੀ ਸਿਫਤ ਸਲਾਹ ਵਿੱਚ ਲੱਗੇ ਹੋਏ ਹੈ, ਉਹਨਾਂ ਤੇ ਗੁਰੂ ਦੀ ਪ੍ਰਸਾਦ ਕਿਰਪਾ ਵਰਤਦੀ ਹੈ, ਉਹਨਾਂ ਨੂੰ ਕੋਈ ਦੁੱਖ ਅਤੇ ਡਰ ਨਹੀਂ ਵਿਆਪਦਾ, ਉਹ ਗੁਰੂ ਦੀ ਪ੍ਰਸਾਦ ਕਿਰਪਾ ਨੂੰ ਪ੍ਰਾਪਤ ਕਰ ਲੈਂਦੇ। ਜਿਨ੍ਹਾਂ ਨੂੰ ਗੁਰੂ ਦੀ ਪ੍ਰਸਾਦ ਕਿਰਪਾ ਪ੍ਰਾਪਤ ਹੋ ਗਈ, ਉਹ ਅੱਠੇ ਪਹਿਰ ਉਹਦੇ ਗੁਣਾਂ ਨੂੰ ਗਾਉਂਦੇ ਹੈ, ਉਹਦੀ ਸਿਫਤ ਸਲਾਹ ਵਿੱਚ ਲੱਗੇ ਆ, ਉਹਨਾਂ ਨੂੰ ਹੋਰ ਕੋਈ ਫੁਰਨਾ, ਕੋਈ ਹੋਰ ਦੁਨੀਆਂ ਦੀ ਇੱਛਾ ਨਹੀਂ ਉਹਨਾਂ ਦੇ ਅੰਦਰ ਉਪਜਦੀ ਹੈ, ਪੈਦਾ ਨਹੀਂ ਹੁੰਦੀ।
ਜੋ ਦੀਸੈ ਸੋ ਤੇਰਾ ਰੂਪ।
ਉਹਨਾਂ ਦੀ ਅਵਸਥਾ ਉਹਨਾਂ ਨੇ ਨਿਸ਼ਚਾ ਕਰ ਲਿਆ, ਅਵਸਥਾ ਐਸੀ ਬਣ ਗਈ ਕਿ ਜੋ ਦੀਸੈ ਸੋ ਤੇਰਾ ਰੂਪ, ਜੋ ਕੁਝ ਵੀ ਦਿਖਾਈ ਦਿੰਦਾ ਉਹ ਸਾਰਿਆਂ ਵਿੱਚ ਹੀ ਤੇਰਾ ਹੀ ਰੂਪ, ਤੇਰੇ ਹੀ ਦਰਸ਼ਨ ਉਹਨਾਂ ਨੂੰ ਹੁੰਦੇ ਹੈ। ਸਾਮੈ ਜੋਤ ਜੋਤ ਹੈ ਸੋਏ, ਨੂਰ ਹਰਦਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਹਰਦਰ ਜਿਸਮ ਗੁਰੂ ਗੋਬਿੰਦ ਸਿੰਘ, ਸਾਰਿਆਂ ਵਿੱਚੋਂ ਤੇਰੇ ਦਰਸ਼ਨ ਦੀਦਾਰ ਹੀ ਹੁੰਦੇ ਹਨ ਉਹਨਾਂ ਨੂੰ।
ਗੁਣ ਨਿਧਾਨ ਗੋਬਿੰਦ ਅਨੂਪ।
ਗੁਣਾਂ ਦਾ ਖਜ਼ਾਨਾ ਸ਼ੁਭ ਗੁਣ ਬਖਸ਼ਣ ਵਾਲਾ ਹੈ, ਪ੍ਰਿਥਵੀ ਦਾ ਪਾਲਕ ਹੈ, ਉਹਦੀ ਸਮੱਗਰ ਉਪਮਾ ਨਹੀਂ ਕਰਕੇ ਬਿਆਨ ਕੀਤੀ ਜਾ ਸਕਦੀ, ਉਪਮਾ ਤੋਂ ਰਹਿਤ ਹੈ।
ਸਿਮਰ 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 ਜਨ ਸੋਏ।
ਉਹ ਸਿਮਰਨੇ ਯੋਗ ਹੈ, ਉਹਨੂੰ ਮਨ ਕਰਕੇ ਵੀ ਬਾਣੀ ਕਰਕੇ ਵੀ ਜਨ ਵਾਹਿਗੁਰੂ ਦੇ ਪਿਆਰੇ ਉਹਦਾ ਸਿਮਰਨ ਕਰਦੇ ਹੈ, ਚੇਤੇ ਕਰਦੇ ਹੈ।
ਨਾਨਕ ਕਰਮ ਪ੍ਰਾਪਤ ਹੋਏ।
ਧੰਨ ਗੁਰੂ ਅਰਜਨ ਦੇਵ ਸਾਹਿਬ ਪ੍ਰਾਪਤ ਬਖਸ਼ਿਸ਼ ਕਰਦੇ ਆ, ਉਹਨਾਂ ਨੂੰ ਵਾਹਿਗੁਰੂ ਦੀ ਕਰਮ ਬਖਸ਼ੀ, ਉਹਨਾਂ ਨੂੰ ਕਿਰਪਾ ਦੀ ਦਾਤ ਜੀਵਨ ਵਿੱਚ ਪ੍ਰਾਪਤ ਹੋ ਜਾਂਦੀ, ਉਹਦਾ ਉਹਦਾ ਮਿਲਾਪ ਪ੍ਰਾਪਤ ਹੋ ਜਾਂਦਾ। ਇਹ ਕਰਮ ਇਹ ਬਖਸ਼ਿਸ਼ ਉਹਨਾਂ ਉੱਤੇ ਹੋਈ ਹੈ।
ਜਿਨ ਜਪਿਆ ਤਿਸ ਕੋ ਬਲਿਹਾਰ,
ਪਰ ਕਹਿੰਦੇ ਜਿਨ੍ਹਾਂ ਨੇ ਉਹਦਾ ਨਾਮ ਜਪਿਆ ਉਸ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਤਿਸ ਕੈ ਸੰਗ ਤਰੈ ਸੰਸਾਰ,
ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੀ ਸੰਗਤ ਕਰਕੇ ਸੰਸਾਰ ਵੀ ਤਰ ਜਾਂਦਾ। ਅੱਜ ਉਦੋਂ ਨਹੀਂ ਤਰਿਆ, ਅੱਜ ਵੀ ਤਰ ਰਿਹਾ ਸੰਸਾਰ, ਆਉਣ ਵਾਲੇ ਸਮੇਂ ਵਿੱਚ ਵੀ ਤਰੇਗਾ। ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਤੋਂ ਮਹਾਰਾਜ ਕਹਿੰਦੇ ਅਸੀਂ ਬਲਿਹਾਰ ਬਲਿਹਾਰ ਜਾਂਦੇ ਹਾਂ। ਕਿਉਂ? ਕਿ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਸੰਸਾਰ ਭੌਜਲ ਤੋਂ ਤਰ ਜਾਂਦੇ ਹੈ, ਸੁਖੈਨ ਸੰਸਾਰ ਵੀ ਤਰ ਜਾਂਦਾ ਹੈ ਉਹਨਾਂ ਦੀ ਸੰਗਤ ਕਰਨੇ ਕਰਕੇ।
ਕਹੋ ਨਾਨਕ ਪ੍ਰਭ ਲੋਚਾ ਪੂਰ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹੈ, ਸੱਚੇ ਪਾਤਸ਼ਾਹ ਦਾਸਾਂ ਸੇਵਕਾਂ ਦੀ ਇਹ ਇੱਛਾ ਹੈ, ਆਪ ਕਿਰਪਾ ਕਰਕੇ ਆਪਣੇ ਦਾਸਰਿਆਂ ਦੀ ਲੋਚ ਇੱਛਾ ਪੂਰੀ ਕਰੋ।
ਸੰਤ ਜਨਾ ਕੀ ਬਾਦਸ਼ਾਹ ਤੂਰ,
ਜਿਹੜੇ ਤੇਰਾ ਨਾਮ ਜਪਣ ਵਾਲੇ ਹੈ, ਜਿਨ੍ਹਾਂ ਨੂੰ ਤੂੰ ਸਾਖਿਆਤ ਹੋ ਗਿਆ, ਜਿਨ੍ਹਾਂ ਦੀ ਅਵਸਥਾ ਹੋ ਗਈ, ਜੋ ਦਿਸੈ ਸੋ ਤੇਰਾ ਰੂਪ, ਐਸੀ ਅਵਸਥਾ ਨੂੰ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ ਨਾ, ਉਹਨਾਂ ਮਹਾਂਪੁਰਖਾਂ ਦੀ, ਉਹਨਾਂ ਸ਼ਾਂਤ ਆਤਮਾ ਦੀ, ਉਹਨਾਂ ਜਨ ਪਿਆਰਿਆਂ ਦੀ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਪਰਮੇਸ਼ਰ ਦਾ ਰੂਪ ਜਿਹੜੇ ਬਣ ਗਏ ਹੈ, ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਤਨਸ ਸੇਈ ਨਾਨਕਾ ਪੂਰਨ ਸੋਈ ਸੰਤ, ਐਸੇ ਮਹਾਂਪੁਰਖਾਂ ਦੀ ਚਰਨ ਧੂੜ ਅਸੀਂ ਬਾਛੈ ਚਾਹੁੰਦੇ ਹਾਂ, ਹਮੇਸ਼ਾ ਵਾਸਤੇ ਲੋਚਦੇ ਹਾਂ, ਧੂੜੀ ਵਿੱਚ ਲੁਡੰਦੜੀ ਸੋਹਾਂ, ਨਾਨਕ ਤੈਸੈ ਨਾਲੇ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸਨਾ। ਸੰਗਤ ਦੀ ਧੂੜੀ ਦਾ ਕਿੰਨਾ ਪ੍ਰਤਾਪ ਹੈ। ਸਾਧ ਸੰਗਤ ਜੀ, ਧੰਨ ਬਾਬਾ ਮਹਾਰਾਜ ਸਿੰਘ ਜੀ, ਉਹਨਾਂ ਦੇ ਮੁੱਖ 'ਤੇ ਦਾੜਾ ਨਹੀਂ ਸੀ ਪਹਿਲਾਂ, ਸਿੰਘਾਂ ਨੇ ਉਹਨਾਂ ਨੂੰ ਹਾਸ ਬਲਾਸ ਵਿੱਚ ਲੰਕਾ ਦਾ ਚੋਰ ਕਹਿਣਾ, ਜਿਹਦੇ ਮੁੱਖ 'ਤੇ ਦਾੜਾ ਨਾ ਹੋ। ਉਹਨਾਂ ਨੇ ਬਾਬਾ ਵੀਰ ਸਿੰਘ ਜੀ ਨੂੰ ਬੇਨਤੀ ਕੀਤੀ, ਮਹਾਂਪੁਰਖੋ, ਸਿੰਘ ਬੜਾ ਹਾਸ ਬਲਾਸ ਕਰਦੇ ਹੈ। ਕਹਿਣ ਲੱਗੇ, ਭਾਈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਜਾਓ, ਜਿੱਥੇ ਸੰਗਤ ਜੋੜੇ ਲਾਉਂਦੀ ਹੈ ਨਾ, ਉਹ ਸੰਗਤ ਦੇ ਜੋੜੇ ਰੁਮਾਲ ਨਾਲ ਪਰਨੇ ਨਾਲ ਸਾਫ਼ ਕਰਕੇ ਧੂੜੀ ਆਪਣੇ ਮੁੱਖ 'ਤੇ ਫੇਰਿਆ ਕਰੋ। ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਦਰ ਹੈ, ਉਸ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ, ਜ਼ਰੂਰ ਬਖਸ਼ਿਸ਼ ਹੋਏ। ਮਹਾਂਪੁਰਖ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ, ਜਿਹੜੇ ਇਸ ਦੇਸ਼ ਦੀ ਆਜ਼ਾਦੀ ਦਾ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਬਿਗਲ ਵਜਾਇਆ, ਆਜ਼ਾਦੀ ਆਜ਼ਾਦੀ ਕਰਦੇ ਆ ਅੰਗਰੇਜ਼ਾਂ ਦੇ ਖਿਲਾਫ਼, ਸਭ ਤੋਂ ਪਹਿਲਾਂ ਉਹਨਾਂ ਮਹਾਂਪੁਰਖਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਦੇ ਖਿਲਾਫ਼ ਆਪ ਜੀ ਨੇ ਸੰਘਰਸ਼ ਸ਼ੁਰੂ ਕੀਤਾ ਸੀ। ਸੋ ਐਸੇ ਮਹਾਂਪੁਰਖ ਜਦੋਂ ਇੱਥੇ ਆ ਕੇ ਜੋੜੇ ਝਾੜਨੇ ਹਰਿਮੰਦਰ ਸਾਹਿਬ, ਸੰਗਤ ਦੇ ਜੋੜੇ ਸਾਫ਼ ਕਰਨੇ, ਉਹ ਰੁਮਾਲ ਉਹਨਾਂ ਨੇ ਆਪਣੇ ਮੁੱਖ ਉੱਤੇ ਫੇਰਨਾ, ਥੋੜ੍ਹੇ ਸਮੇਂ ਵਿੱਚ ਹੀ ਦੇਖਦਿਆਂ ਦੇਖਦਿਆਂ ਗੋਡਿਆਂ ਤੱਕ ਲੰਮਾ ਦਾੜਾ ਉਹਨਾਂ ਦੇ ਮੁੱਖ ਉੱਤੇ ਆ ਗਿਆ। ਇਹ ਧੰਨ ਗੁਰੂ ਰਾਮਦਾਸ ਜੀ ਦਾ ਦਰ ਹੈ। ਇਸ ਦਰ ਦੀ ਧੂੜੀ ਵੀ ਇੰਨੀ ਮਹਾਨ ਹੈ, ਸ਼ੰਕਾ ਨਹੀਂ ਕਰਨੀ, ਸ਼ੰਕਾ ਵਿੱਚ ਨਹੀਂ ਪੈਣਾ, ਸ਼ੰਕਾ ਪੈਣ ਵਿੱਚ ਸ਼ੰਕਾ ਕਰਨ ਵਾਲੇ ਡੁੱਬ ਜਾਂਦੇ ਹੈ, ਡੋਲ ਜਾਂਦੇ ਹੈ। ਸ਼ੰਕਾ ਪੰਕਾ ਜਿਹੜੀ ਹੈ, ਇਹੀ ਸਾਨੂੰ ਗਲਤ ਰਸਤੇ 'ਤੇ ਪਾਉਂਦੀ ਹੈ। ਭਾਈ ਭਰੋਸਾ, ਵਿਸ਼ਵਾਸ, ਜਾ ਕੇ ਹਿਰਦੈ ਵਿਸ਼ਵਾਸ ਪ੍ਰਵਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਸ਼ਰਧਾ ਭਰੋਸਾ। ਗੁਰੂ ਕੀ ਸੰਗਤ ਦੀ ਧੂੜੀ ਵਿੱਚ ਵੀ ਇੰਨੀ ਬਰਕਤ ਹੈ। ਭਾਈ ਗੁਰਦਾਸ ਜੀ ਕਹਿੰਦੇ, ਧੂੜੀ ਲੇਖ ਮਿਟਾਇਆ, ਸੰਗਤ ਦੀ ਚਰਨ ਧੂੜ ਵੀ ਮਾੜੇ ਲੇਖਾਂ ਨੂੰ ਮੇਟ ਦਿੰਦੀ ਹੈ। ਇਸ ਕਰਕੇ ਮਹਾਰਾਜ ਜੀ ਨੇ ਗੁਰਸਿੱਖਾਂ ਦੀ ਧੂੜੀ ਦਾ ਇੰਨਾ ਪ੍ਰਤਾਪ। ਸੋ ਭਾਈ, ਜੋੜਿਆਂ ਦੀ ਧੂੜੀ, ਮਹਾਂਪੁਰਖਾਂ ਨੂੰ ਮਹਾਰਾਜ ਨੇ ਸੁੰਦਰ ਦਾੜੇ ਦਾ ਦਾਨ ਬਖਸ਼ਿਆ। ਇਸ ਕਰਕੇ ਸਤਿਗੁਰੂ ਫਰਮਾਨ ਕਰਦੇ, ਐਸੇ ਪ੍ਰਭੂ ਦੇ ਪਿਆਰਿਆਂ ਦੀ ਧੂੜ, ਧੂੜ ਕੀ ਆ ਉਹਨਾਂ ਦੀ ਸੰਗਤ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ, ਉਹਨਾਂ ਦੀ ਸੰਗਤ ਕਰ। ਜਿੱਥੋਂ ਦੀ ਸੰਗਤ ਜਾਂਦੀ ਹੈ, ਉਹ ਸੰਗਤ ਦੀ ਧੂੜ ਉੱਡ ਉੱਡ ਕੇ ਜਦੋਂ ਪਾਪੀਆਂ 'ਤੇ ਪੈਂਦੀ ਹੈ ਤਾਂ ਪਾਪੀ ਵੀ ਉੱਧਰ ਜਾਂਦੇ ਹਨ, ਐਡਾ ਵੱਡਾ ਫਲ ਹੈ। ਸੋ ਸਾਧ ਸੰਗਤ ਜੀ, ਸਮਾਂ ਸੰਪੂਰਨ ਹੈ, आओ सारे संसार भर विचों मेरे सच्चे पातशाह धन सतगुरु श्री गुरु रामदास साहब जी दे अवतार गुरपुरब ते आपां 25 तारीख नू नगर कीर्तन साध संग जी प्रारंभ होने है और 26 नू सतगुरु जी का अवतार गुरपुरब सारी दुनिया तो विलखण इस धरती ते सचखंड श्री हरिमंदर साहब विखे मनाया जाना दुनिया भर विचों आपां सिख संगतां हुम हुमा के सतगुरु जी दे अवतार दिहाड़ियां ते पहुँच के दर्शन दीदार करके अपना जीवन सफल करिए। जिन्हां ने अमृत नहीं छकिया अमृत छको, जिन्हां ने केस कटाए साबत सूरत केस रखो, नशियां दा सेवन करन वाले नशियां दा त्याग करो। धन श्री गुरु ग्रंथ साहब जी दे लड़ ला के अपना जीवन सफल करो। भुल्लां चुकां खिमा करनियां, सन्मान जो गुरु की संगत दा रोम रोम करके धनवाद है। पंथ दी महान संस्था श्रोमणी गुरुद्वारा प्रबंधक कमेटी का, सिंह साहब ज्ञानी जगतार सिंह जी हैड ग्रंथी साहब जी का सब का ही बहुत बहुत धन्यवाद। भुला चुका खिमा करनिया।
कहो नानक प्रभ लोचा पूर, संत जना की बादशो तूर।
वाहिगुरु जी का खालसा, वाहिगुरु जी की फतेह।